सब कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन पर गास यही कुल ते प्रगट होए ताई कुल को नाम पुन द्वादश गुरेंद को मेरी है
बैठे सिद्ध तहां ही सारे सुन श्री नानक बैन उचारे हटके जे नह करो विलोकी तो चल आवत इहां अरोकी कितक कोस मरदाने आनी रेओ समीप सुरसरी पानी
सतगुरां दी साजी निवाजी उपस्थित साध संग जीओ मन बिरतियां नूं एकागर करदे होए रसना नूं होर पवित्र करिए एक बार सब गज के आखिए धन श्री सतगुरु राम सिंह जी सच्चे पातशाह जिन्हां दी याद विच आपां बैठे हां जिन्हां दे निमित्त आपां नाम सिमरन करदे हां जिन्हां ने आके सानू दर्शन देना है उन्हां नूं धन के आ असीं जम्मां दी मार तों बच सकदे हां उन्हां नूं याद करियां सतगुरां दी बाणी अनुसार सानू किन्ना कुछ प्राप्त हो सकदा है जे सतगुर सिमरंथ नैन के तिमर मिटहे खेन इन्हां अखां अगे जिहड़ा नेरा है ओह दूर हो सकदा है सानू सारा कुछ दिस सकदा इन्हां अखां दे नाल दीवार दे ओले की है धरती विच की है किसी दे मन विच की है अंतरजामता दिव्य दृष्टि ओह नेरा दूर हो सकदा सतगुरु नूं याद करदिआं करदिआं जे सतगुरु सिमरंथ नैन के तिमर मिटै खिन एक खिन विच भी दूर हो सकदा जे सतगुरां नूं याद करिए जे सतगुरु सिमरंथ हृदय हर नाम दिनो दिन याद करदिआं करदिआं इन्ना सुच्चा हिरदा हो जाएगा कि ये नाम इत्थे वसन लग पैगा ये नाम मन चो हिरदे चो जाएगा ही नहीं जे सतगुरु सिमरंथ हृदय हर नाम दिनो दिन जे सतगुरु सिमरंथ जीव की तपत मिटावै जिहड़ी झट ही कल्पना आ जाती है झट ही गुस्सा आ जाता झट ही क्रोध आ जाता मन की बिस्ती बिरती बदलती रहती है ऐसी शांति मन नूं आ सकती है कि सदा वास्ते मन सुखी हो सकता आत्मा शांत हो सकता शरीर आनंद विच आ सकता पर सतगुरां नूं याद करदिआं करदिआं जे सतगुरु सिमरंथ हृदय हर नाम दिनो दिन जे सतगुरु सिमरंथ जीव की तप्त मिटावै जे सतगुरु सिमरंथ रिद्ध सिद्ध नव निधि पावे गुर लागा तब जानिए मिटे मोह तन ताप मोह मिटदे जीआं दा ते तनु जिहड़ा ताप गर्मी माया दा अपणिआं दा ते कल्पना भजन दा आ कर लीए ओ कर लीए सारा मिट जाए मन शांत हो जाए हुण कुछ भी नहीं चाहीदा हुण फुरना कोई नहीं है इच्छा कोई नहीं है आनंद ही आनंद खुशी ही खुशी है ओ हो सकदा थोड़ा जा जतन करिया सतगुरु नूं याद करदिया करदिया हृदय हर नाम नूं दिनों दिन जे सतगुरु सिमरंथ जीव की तप्त मिटावै जे सतगुर सिमरन ते रेधे सेधे नव निधि पावे। हर कोई करी, कोई किसे शब्द का पाठ कर रहा, कोई किसे का पाठ कर रहा, कोई पानी दे दुआले खलो के, कोई पानी दे विच खलो के, कोई अग्नि धूनी बाल के, कोई जोत जगा के, कोई पुठा लटके के मेनू ए शक्तियां प्राप्त होन रहदियां सिद्धियां। फिर सतगुरां नूं याद करदिया करदिया ए बहुत छेती प्राप्त होंदियां। जे सतगुर सिमरंत रिधे सीधे नवनिधि पावे, रिधियां सिद्धियां ते बहुते नूं प्राप्त हो जांदियां, पर नवनिधि नहीं किसे नूं प्राप्त होंदी, ਉਹ ਵੀ ਪ੍ਰਾਪਤ ਹੋ ਜਾਂਦੀ ਜਿਹੜਾ ਸਤਿਗੁਰ ਨੂੰ ਯਾਦ ਕਰੇ। ਜੇ ਸਤਿਗੁਰ ਸਿਮਰੰਤ ਰਿਧਿ ਸਿਧਿ ਨਵ ਨਿਧਿ ਪਾਵੈ ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਸਭ ਧਨ ਧਨ ਕਰੋ। ਤੇ ਫਿਰ ਮਾਲਾ ਲੈ ਕੇ ਸਤਿਗੁਰਾਂ ਨੂੰ ਧਨ ਤਾਂ ਨਹੀਂ ਕਹੀ ਜਾਓ, ਜਦੋਂ ਮੌਕਾ ਲੱਗੇ ਉਦੋਂ ਧਨ ਤਾਂ ਨਹੀਂ ਕਹੀ ਜਾਓ, ਮਿਲ ਸੰਗਤ ਸਭ ਧਨ ਧਨ ਕਰੋ। ਸਤਿਗੁਰੂ ਨੂੰ ਧੰਨ ਕਹਿਣ ਦਾ ਇਹ ਫਾਇਦਾ ਆ, ਗੁਰਬਾਣੀ ਚ ਲਿਖਿਆ, ਲੋਕ ਪੜ੍ਹਦੇ ਆ, ਲੋਕ ਪੜ੍ਹ ਕੇ ਉਹਨਾਂ ਨੂੰ ਪੈਸਾ ਮਿਲਦਾ, ਸਤਿਕਾਰ ਮਿਲਦਾ, ਉਹ ਪੜ੍ਹੀ ਜਾਂਦੇ। ਪਰ ਤੁਹਾਡੇ ਹਿੱਸੇ ਇਹ ਗੱਲ ਆਈ ਆ ਕਿ ਤੁਸੀਂ ਉਹਨੂੰ ਮੰਨ ਕੇ ਬਾਣੀ ਨੂੰ ਤੇ ਇਹ ਫਾਇਦਾ ਲਓ ਜੋ ਲਿਖਿਆ ਹੋਇਆ, ਜਿਹੜਾ ਹੋ ਸਕਦਾ ਆ ਮੰਨ ਕੇ, ਗੁਰਬਾਣੀ ਨੂੰ ਪੜ੍ਹ ਕੇ ਮੰਨ ਕੇ ਜੋ ਫਾਇਦਾ ਹੋ ਸਕਦਾ ਇਹ ਤੁਹਾਡੇ ਹਿੱਸੇ ਆ ਗਿਆ, ਲਓ ਜਿੰਨਾ ਲੈ ਸਕਦੇ ਆ। ਜੇ ਸਤਿਗੁਰ ਸਿਮਰੰਥ ਰਿਧ ਸਿੱਧ ਨਵਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਸਭ ਧਨ ਧਨ ਕਰੋ। ਨਾਮਧਾਰੀ ਸੰਗਤ ਤੋਂ ਬਿਨਾਂ ਹੋਰ ਕੋਈ ਧੰਨ ਸਤਿਗੁਰੂ ਰਾਮ ਸਿੰਘ ਨਹੀਂ ਕਹਿੰਦਾ, ਕਿਉਂਕਿ ਕਿਸੇ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਕਿ ਏਦਾਂ ਕਹਿਣ ਦਾ ਫਾਇਦਾ ਕੀ ਹੈ। ਜੇ ਸਤਿਗੁਰ ਸਿਮਰੰਥ ਨਵਨਿਧ ਪਾਵੈ, ਰਿਧ ਸਿੱਧ ਨਵਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਸਭ ਧਨ ਧਨ ਕਰੋ। ਕਦੋਂ ਚੌਥੇ ਪਾਤਸ਼ਾਹ ਹੋਏ, ਕਦੋਂ ਉਹਨਾਂ ਨੇ ਇਹ ਬਚਨ ਉਚਾਰੇ ਕਿ ਗੁਰੂ ਨੂੰ ਤੇ ਧੰਨ ਧੰਨ ਕਹਿਣ ਦਾ ਇੰਨਾ ਫਾਇਦਾ ਤੇ ਤੁਸੀਂ ਲਓ ਫਾਇਦਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਜੀ ਕੀਤਾ ਇਸ ਗੱਲ ਨੂੰ ਵਾਰ ਵਾਰ ਕਹਿਣ ਵਾਸਤੇ, ਤੇ ਕਹਿੰਦੇ ਮੈਂ ਕਿਹਨੂੰ ਕਹਾਂ, ਕੋਈ ਇਹਨਾਂ ਗੱਲਾਂ ਨੂੰ ਸੁਣ ਕੇ ਮੰਨਦਾ ਨਹੀਂ, ਸੰਸਾਰ ਦੇ ਲੋਕ ਮੰਨਦੇ ਨਹੀਂ ਹੈ, ਮੈਂ ਇਹ ਗੱਲ ਇੰਨੀ ਵਧੀਆ ਗੱਲ ਕਿਹਨੂੰ ਕਹਾਂ। ਸੰਤਾਂ ਦਾ ਦਰਸ਼ਨ ਹੋ ਗਿਆ, ਸੰਤ ਸਭਾ ਇੱਕ ਦਿਨ ਲੱਗ ਗਈ, ਸੰਤ ਆ ਕੇ ਬੈਠ ਗਏ ਤੇ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਹੁਕਮ ਕੀਤਾ, ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਗੁਰੂ ਦੀ ਸਿਫਤ ਦਾ ਕੀ ਫਾਇਦਾ ਹੈ ਉਹ ਮੈਂ ਕਹਾਂ ਸੰਤਾਂ ਦੀ ਸਭਾ ਵਿੱਚ ਬਹਿ ਕੇ। ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਅਰਪੀ ਸਭ ਸਿਗਾਰ ਇਹ ਜੀਓ ਸਭ ਦੀਵਾ। ਮੇਰਾ ਜੀ ਕਰਦਾ ਮੈਂ ਆਪਣਾ ਜੀ ਵੀ ਸੰਤਾਂ ਦੇ ਲੇਖੇ ਲਾ ਦਾਂ, ਆਪਣਾ ਸਭ ਸਿਗਾਰ ਸੰਤਾਂ ਦੇ ਲੇਖੇ ਲਾ ਦਾਂ, ਨਾਮ ਜਪਣ ਵਾਲਿਆਂ ਦੇ ਲੇਖੇ ਲਾ ਦਾਂ, ਨਾਮ ਜਪਣ ਵਾਸਤੇ ਮੈਂ ਕੁਰਬਾਨ ਹੋ ਜਾਂ। ਔਰ ਉਹ ਕੁਰਬਾਨ ਹੋ ਗਏ, ਉਹਨਾਂ ਕਿਹਾ ਨਹੀਂ, ਉਹਨਾਂ ਕਰਕੇ ਵਿਖਾਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕੀਤੀ ਤੇ ਸੰਤਾਂ ਦਾ ਤੇ ਇਹ ਕੁਦਰਤੀ ਧੁਰੋਂ ਹੀ ਇਹਨਾਂ ਨੂੰ ਇਹ ਕੰਮ ਮਿਲਿਆ, ਇਹ ਡਿਊਟੀ ਇਹਨਾਂ ਦੀ ਲੱਗ ਗਈ ਆ। ਤੇ ਕਥਿਤ ਸੁਨਤ ਮੁਨ ਜਨਾ ਮਿਲ ਸੰਤ ਮੰਡਲੀ, ਸਤਿਗੁਰਾਂ ਦੇ ਜਸ ਨੂੰ ਵਾਰ ਵਾਰ ਸੁਣਨਾ ਤੇ ਕਹਿਣਾ, ਮੋਹਨ ਜਨ ਰਿਸ਼ੀ ਮੁਨੀ ਸੰਤ ਸਾਧੂ ਕਥਿਤ ਸੁਨਤ ਮੋਹਨ ਜਨਾ ਮਿਲ ਸੰਤ ਮੰਡਲੀ, ਸੰਤ ਮੰਡਲੀ ਇਕੱਤਰਿਤ ਹੋਈ ਆ ਤੇ ਸਿੱਧ ਮੰਡਲੀ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਕੇ ਦੱਸ ਰਹੇ ਆ ਕਿ ਜਿਹੜਾ ਗੁਰੂ ਦਾ ਹੁਕਮ ਮੰਨੇ ਉਹਨੂੰ ਕਿੰਨਾ ਫਾਇਦਾ, ਉਹ ਕਿੰਨੇ ਕੰਮ ਕਰ ਸਕਦਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਰਥਰੀ ਜੋਗੀ ਨੇ ਆ ਕੇ ਆਖਿਆ ਕਿ ਅੱਜ ਪੁਰਬੀ ਦਾ ਮੇਲਾ, ਅੱਜ ਦੇ ਦਿਨ ਇਸ਼ਨਾਨ ਕਰਨ ਦਾ ਮਹੱਤਵ ਬੜਾ, ਤੇ ਤੁਸੀਂ ਸਾਡਾ ਗੰਗਾ ਦੇ ਪਾਣੀ ਨਾਲ ਇਸ਼ਨਾਨ ਕਰਾ ਦਿਓ ਇੱਥੇ ਗੰਗਾ ਨੂੰ ਮੰਗਾ ਕੇ। ਤੇ ਮੈਂ ਇੱਕ ਦਿਨ ਅਰਜ ਕਰਦਾ ਪਿਆ ਸੀ, ਬਿਆਸਾ ਦਰਿਆ ਨੂੰ ਦਾਨੀ ਮਾਤਾ ਕਹਿ ਆਈ ਕਿ ਮੈਂ ਹੁਣ ਤੱਕ ਤੇਰੇ ਨਾਲ ਨਿਭਾਈ ਆ ਤੇ ਹੁਣ ਬੁੱਢੀ ਹੋ ਗਈ, ਆ ਨਹੀਂ ਹੁੰਦਾ, ਹੁਣ ਤੂੰ ਨਿਭਾਉਣ ਵਾਸਤੇ ਨੇੜੇ ਹੋ। ਦੋਨਾਂ ਪਾਸਿਓਂ ਜਦੋਂ ਪਿਆਰ ਹੋਏ ਤੇ ਫਿਰ ਨਿਭ ਜਾਂਦੀ ਆ। ਤੇ ਫਿਰ ਉਦਣ ਹੀ ਦਰਿਆ ਜਿੰਨੀ ਵੀ ਦੂਰ ਸੀ, ਪੰਜ ਕੋਹ ਸੀ ਜਾਂ 5 ਕਿਲੋਮੀਟਰ ਸੀ ਜਾਂ 5 ਮੀਲ ਸੀ ਪਿੰਡੋਂ ਦੂਰ, ਉਹ ਫਿਰ ਪਿੰਡ ਦੇ ਨੇੜੇ ਆ ਗਿਆ ਤੇ ਪਿੰਡ ਦੇ ਲੋਕ ਡਰ ਗਏ ਕਿ ਮਾਤਾ ਦਰਿਆ ਤੇ ਪਿੰਡ ਨੂੰ ਢਾਹ ਲਾ ਦਿੱਤੀ ਹੈ, ਪਿੰਡ ਢਾਉਣ ਲੱਗਿਆ। ਤੇ ਮਾਤਾ ਨੇ ਫਿਰ ਉਸੇ ਦਰਿਆ ਦੇ ਪਿੰਡੋਂ ਬਾਹਰ ਆ ਕੇ ਆਖਿਆ, ਮੈਂ ਤੈਨੂੰ ਪਿੰਡ ਢਾਉਣ ਵਾਸਤੇ ਥੋੜ੍ਹਾ ਕਿਹਾ, ਜਿਹੜਾ ਲੋਕਾਂ ਦੇ ਸਾਹਮਣੇ ਆ ਗਈ ਗੱਲ, ਇਹ ਕਥਾ ਬਣੀ ਤੇ ਫਿਰ ਉਹ ਉਜਾਗਰ ਵੀ ਹੋ ਗਈ, ਲੋਕਾਂ ਨੂੰ ਪਤਾ ਲੱਗਿਆ ਕਿ ਮਾਤਾ ਕਹਿ ਕੇ ਆਈ ਹੈ ਤਾਂ ਆਇਆ ਦਰਿਆ ਇੱਥੇ, ਐਵੇਂ ਨਹੀਂ ਆਇਆ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਦੋਸਤੀ ਤੇ ਹਰ ਚੀਜ਼ ਨਾਲ ਹੋ ਸਕਦੀ ਆ, ਨਾਮ ਜਪਣ ਵਾਲਿਆਂ ਦੀ, ਸਤਿਗੁਰੂ ਨਾਲ ਜੁੜਿਆ ਹੋਇਆਂ ਦੀ, ਆਪਣੇ ਆਪ ਨੂੰ ਸਵਾਰਨ ਵਾਲਿਆਂ ਦੀ, ਸਾਰਿਆਂ ਨਾਲ ਪਿਆਰ ਪੈਸਦਾ, ਸਾਰੇ ਉਹਦੇ ਦਾਸ ਹੋ ਸਕਦੇ ਆ। ਤੇ ਆਖਿਆ ਨੇੜੇ, ਤੈਨੂੰ ਮੈਂ ਪਿੰਡ ਧੋਣ ਵਾਸਤੇ ਥੋੜੋ ਕਿਹਾ, ਤੈਨੂੰ ਕਿਹਾ ਸੀ ਥੋੜਾ ਨੇੜੇ ਹੋ ਕੇ ਵਗ, ਹੁਣ ਬੁੱਢੀ ਹੋ ਗਈ, ਹੁਣ ਨਹੀਂ ਇੰਨੀ ਦੂਰ ਆ ਹੁੰਦਾ, ਨੇੜੇ ਹੋ ਕੇ ਵਗ। ਜੇ ਇੱਕ ਮਾਤਾ ਦੇ ਸਤਿਗੁਰਾਂ ਦੀ ਸਿੱਖਿਆ ਤੇ ਚੱਲਣ ਵਾਲੀ, ਮਰਿਆਦਾ ਤੇ ਚੱਲਣ ਵਾਲੀ, ਨਾਮ ਜਪਣ ਵਾਲੀ ਮਾਤਾ ਜੇ ਦਰਿਆ ਨੂੰ ਨੇੜੇ ਕਰ ਸਕਦੀ ਆ, ਤੇ ਗੁਰੂ ਵੀ ਕਰ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਕਿ ਸੰਤ ਹਰਨਾਮ ਸਿੰਘ ਜੀ ਗੜਦੀ ਵਾਲੇ ਵਾਲੇ, ਤੇ ਉਹਨਾਂ ਨੂੰ ਕਿਸੇ ਨੇ ਆ ਕੇ ਆਖਿਆ ਜੀ ਪਿੰਡ ਨੂੰ ਦਰਿਆ ਨੇ ਢਾਹ ਲਾਈ ਆ, ਤੇ ਸੰਤ ਚਲੇ ਗਏ ਛਿੱਟੀ ਫੜ ਕੇ ਨਾ, ਤੇ ਪਾਣੀ ਨੂੰ ਲਾ ਕੇ ਕਹਿੰਦੇ ਉਧਰ ਕੋ ਹੋ ਜਾ ਉਧਰ ਕੋ। ਤੇ ਸਗੁਰਾਂ ਦੇ ਉਪਦੇਸ਼ ਵਿੱਚ ਆਉਂਦਾ ਕਿ ਪੂਰਬ ਦੀ ਬੋਲੀ ਬੋਲਦੇ ਸੀ, ਤੇ ਪਾਣੀ ਨੂੰ ਏਦਾਂ ਹੀ ਕਹਿਤਾ ਕਿ ਉਧਰ ਕੋ ਹੋ ਜਾ, ਤੇ ਉਸੇ ਵੇਲੇ ਪਾਣੀ ਉਧਰ ਨੂੰ ਰੁਕ ਗਿਆ, ਜਿੱਧਰੋਂ ਆਇਆ ਸੀ ਪਿੱਛੇ ਮੁੜ ਗਿਆ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਮਰਦਾਨਿਆ ਇਹ ਕੀ ਆਖਣਗੇ। ਗੁਰਬਾਣੀ ਚ ਲਿਖਿਆ ਜਾ ਕੇ ਵਸ ਹੈ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਾ ਕੇ ਕੀ ਹੈ ਸਭ ਕੁਛ ਹੋਏ, ਤਿਸ ਤੇ ਬਾਹਰ ਨਾਹੀ ਕੋਈ। ਇਹ ਕੀ ਆਖਣਗੇ ਕਿ ਇਹਦੇ ਵਸ ਵਿੱਚ ਨਹੀਂ ਹੈ, ਇਹ ਇੰਨਾ ਕੁ ਕੰਮ ਨਹੀਂ ਕਰ ਸਕਿਆ। ਗੁਰੂ ਕਰੇ ਜਾਂ ਨਾ ਕਰੇ, ਗੁਰੂ ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ, ਸਭ ਸ਼ਕਤੀਆਂ ਉਹਦੇ ਰਜਾ ਵਿੱਚ ਉਹਦੇ ਹੁਕਮ ਵਿੱਚ ਹੁੰਦੀਆਂ, ਸਤਿਗੁਰ ਦਾ ਇਸ਼ਾਰਾ ਪਾਲਦੀਆਂ। ਤੇ ਸੱਚੇ ਪਾਤਸ਼ਾਹ ਕਹਿਤਾ ਮਰਦਾਨਿਆ ਆ ਫੌੜਾ ਲੈ ਜਾ, ਉਹ ਗੰਗਾ ਤੇ ਜਾ ਛੇਤੀ ਤੇ ਉਥੋਂ ਖਿੱਚਦਾ ਐਨੂੰ ਆ ਜਾ। ਕਦੀ ਭਗੀਰਥ ਨੇ ਪਹਾੜਾਂ ਵਿੱਚ ਲਕੀਰ ਕੱਢੀ ਸੀ ਤੇ ਉਹਦੇ ਪਿੱਛੇ ਗੰਗਾ ਆਈ ਸੀ। ਅੱਜ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਲੱਕੜ ਦਾ ਫੌੜਾ ਲੈ ਜਾ ਤੇ ਲਕੀਰ ਕੱਢਦਾ ਆਏ, ਪਰ ਪਿੱਛਾ ਪਹੁ ਕੇ ਵੇਖੀ ਨਾ। ਬਚਨ ਇਹ ਸੀ ਕਿ ਪਿੱਛਾ ਪਹੁ ਕੇ ਨਹੀਂ ਵੇਖਣਾ। ਤੇ ਇਹ ਜਦੋਂ ਫੌੜਾ ਲੈ ਕੇ ਤੁਰਿਆ, ਕੋਈ 10-20 ਕਰਮਾਂ ਗਿਆ ਹੋਏਗਾ, ਤੇ ਇਹ ਗੰਗਾ ਦੇ ਕਿਨਾਰੇ ਪਹੁੰਚ ਵੀ ਗਿਆ। ਸੈਂਕੜੇ ਮੀਲ ਦੂਰ ਸੀ ਉੱਥੋਂ ਗੰਗਾ, ਪਰ ਇਹਨੂੰ ਏਦਾਂ ਹੀ ਲੱਗਿਆ ਕਿ ਮੈਂ 10-20 ਕਦਮਾਂ ਹੀ ਗਿਆ ਕਿਤੇ ਮੈਂ ਪਹੁੰਚ ਵੀ ਗਿਆ। ਬੜਾ ਹੈਰਾਨ ਹੋਇਆ, ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਤੇ ਏਦਾਂ ਜਾਂਦੇ ਹੀ ਸੀ, ਆਖੇ ਮਿਚਕੀ ਗਿੜਨ ਵਿੱਚ ਬਥੇਰੀ ਦੂਰ ਪਹੁੰਚ ਜਾਂਦੇ ਸੀ। ਅੱਜ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇਕੱਲਾ ਵੀ ਇੰਨੇ ਚਿਰ ਜੀ ਆ ਗਿਆ। ਹਰਨ ਭਰਨ ਜਾ ਕਰ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ। ਬੜੀ ਖੁਸ਼ੀ ਹੋਈ, ਪਾਣੀ ਦੇ ਵਿੱਚ ਇਹਦਾ ਫੋੜਾ ਖਿੱਚ ਕੇ ਸੁੱਟ ਗਏ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਵੱਲ ਮੂੰਹ ਕਰਕੇ ਤੇ ਫਿਰ ਦੌੜ ਪਿਆ। ਦੌੜਦਿਆਂ ਦੌੜਦਿਆਂ ਆ ਵੀ ਬੜੀ ਛੇਤੀ ਗਿਆ, ਹੈ ਤੇ ਬੜੀ ਦੂਰ ਸੀ ਪਰ ਆ ਵੀ ਬੜੀ ਛੇਤੀ ਗਿਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਹਮਣੇ ਥੋੜੀ ਦੂਰ ਦਿਸਦੇ ਆ ਨਾ, ਤੇ ਮਨ ਵਿੱਚ ਗੱਲ ਆ ਗਈ ਕਿ ਗੰਗਾ ਮੇਰੇ ਪਿੱਛੇ ਆ ਵੀ ਰਹੀ ਹੈ ਕਿ ਮੈਂ ਉਦਾਂ ਹੀ ਇਕੱਲੇ ਹੀ ਖਿੱਚੀ ਆਉਣਾ ਫੋੜੇ ਨੂੰ। ਹੁਕਮ ਨਹੀਂ ਸੀ ਵੇਖਣ ਦਾ, ਮਨ ਵਿੱਚ ਫੁਰਨਾ ਹੋ ਗਿਆ। ਮੈਂ ਦੁਪਹਿਰੇ ਇਸ ਫੁਰਨੇ ਤੇ ਕਥਾ ਕਰਦਾ ਪਿਆ ਸੀ ਕਿ ਸਾਨੂੰ ਫੁਰਨਾ ਕਦੋਂ ਫੁਰਦਾ, ਜਦੋਂ ਗੁਰੂ ਬਟਨ ਦੱਬਦਾ। ਜਿੱਦਾਂ ਦਾ ਬਟਨ ਗੁਰੂ ਦੱਬਦੇ ਉਦਾਂ ਦਾ ਫੁਰਨਾ ਫੁਰਦਾ। ਨਾ ਕੋ ਮੂੜ ਨਹੀਂ ਕੋ ਸਿਆਣਾ, ਬੰਦਾ ਕੋਈ ਮੂਰਖ ਵੀ ਨਹੀਂ ਹੈ ਤੇ ਕੋਈ ਸਿਆਣਾ ਵੀ ਨਹੀਂ ਹੈ। ਇਹਨੂੰ ਕਾਠ ਦੀ ਪੁਤਲੀ ਵੀ ਲਿਖਿਆ ਤੇ ਮਿੱਟੀ ਦਾ ਪੁਤਲਾ ਵੀ ਲਿਖਿਆ। ਮਿੱਟੀ ਦਾ ਪੁਤਲਾ ਆਪੇ ਕੁਛ ਨਹੀਂ ਕਰ ਸਕਦਾ, ਲੱਕੜ ਦੀ ਪੁਤਲੀ ਵੀ ਆਪੇ ਕੁਛ ਨਹੀਂ ਕਰ ਸਕਦੀ। ਫੁਰਨਾ ਉਦੋਂ ਆਉਂਦਾ ਜਦੋਂ ਸਤਿਗੁਰੂ ਬਟਨ ਦੱਬਦਾ। ਤੇ ਸਤਿਗੁਰੂ ਜਗਜੀਤ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ, ਆਪ ਜੀ ਅੱਜ ਵੀ ਸੁਣ ਸਕਦੇ ਆ ਟੇਪ ਰਿਕਾਰਡ ਚੋਂ। ਤੇ ਸਤਿਗੁਰੂ ਕੋਲ ਐਸਾ ਕੰਪਿਊਟਰ ਹੁੰਦਾ ਸਾਰਿਆਂ ਬੰਦਿਆਂ ਦਾ, ਜਿਹਦਾ ਚਾਹੇ ਜਿੱਦਾਂ ਦਾ ਚਾਹੇ ਜਦੋਂ ਚਾਹੇ ਉਹਦਾ ਬਟਨ ਦੱਬਦੇ ਤੇ ਉਹਦੇ ਕੋਲ ਉਦਾਂ ਦਾ ਕੰਮ ਸਤਿਗੁਰੂ ਲੈ ਸਕਦਾ। ਤੇ ਸੱਚੇ ਪਾਤਸ਼ਾਹ ਸਿੱਧਾ ਵਿੱਚ ਬੈਠੇ ਸੀ ਸਹੁਰਾਂ ਦੇ, ਮਨ ਵਿੱਚ ਇਹ ਗੱਲ ਆ ਗਈ ਕਿ ਇੰਨੀ ਦੂਰੋਂ ਤੇ ਮਰਦਾਨਾ ਲੈ ਆਇਆ ਗੰਗਾ ਨੂੰ, ਤੇ ਥੋੜੀ ਜਿਹੀ ਸ਼ਕਤੀ ਇਹਨਾਂ ਦੀ ਵੀ ਦੇਖੀਏ। ਤੇ ਸੱਚੇ ਪਾਤਸ਼ਾਹ ਇੱਥੋਂ ਹੀ ਬਟਨ ਦੱਬ ਦਿੱਤਾ ਮਰਦਾਨੇ ਦਾ, ਤੇ ਮਰਦਾਨੇ ਦੇ ਮਨ ਚ ਆ ਗਿਆ ਮੇਰੇ ਪਿੱਛੇ ਗੰਗਾ ਆ ਵੀ ਰਹੀ ਆ ਕਿ ਨਹੀਂ। ਸੈਂਕੜੇ ਕੋ ਤੇ ਆ ਗਿਆ, ਮਨ ਚ ਫੁਰਨਾ ਨਹੀਂ ਹੋਇਆ, ਪਿੱਛੇ ਭੌਂ ਕੇ ਨਹੀਂ ਵੇਖਿਆ, ਬਚਨ ਮੰਨਿਆ, ਤੇ ਹੁਣ ਪਿੱਛੇ ਭੌਂ ਕੇ ਵੇਖ ਲਿਆ ਕਿ ਆ ਵੀ ਰਹੀ ਹੈ ਕਿ ਨਹੀਂ। ਪਿੱਛੇ ਵੇਖਿਆ ਤੇ ਆ ਰਹੀ ਸੀ, ਆ ਰਹੀ ਸੀ, ਤੇ ਫਿਰ ਜਦੋਂ ਗਾਂਹ ਤੁਰਿਆ ਤੇ ਫਿਰ ਗੰਗਾ ਪਿੱਛੇ ਆਉਂਦੀ ਨਹੀਂ ਹੈਗੀ। 2 ਵਾਰੀ 10 ਵਾਰੀ 20 ਵਾਰੀ 100 ਵਾਰੀ ਯਤਨ ਕੀਤਾ, ਨਾ ਤੁਰੀ ਨਾ ਹਾਰ ਕੇ ਆ ਗਿਆ ਪਛਤਾਉਂਦਾ ਪਛਤਾਉਂਦਾ ਕਿ ਸੱਚੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਆ, ਇੱਥੋਂ ਤੱਕ ਤੇ ਆ ਗਈ ਆ। ਤੇ ਮੇਰੇ ਮਨ ਚ ਆ ਗਿਆ ਸੀ ਪਿੱਛੇ ਆ ਰਹੀ ਕਿ ਨਹੀਂ ਆ ਰਹੀ, ਮੈਂ ਵੇਖ ਲਿਆ ਪਿੱਛੇ, ਤੇ ਵੇਖਣ ਕਰਕੇ ਹੁਣ ਗਾਂ ਆਉਂਦੀ ਨਹੀਂ ਹੈ। ਸਤਿਗੁਰਾਂ ਨੂੰ ਪਤਾ ਸੀ ਕਿ ਇਹਦਾ ਮਨ ਮੈਂ ਬਦਲਿਆ। ਸਤਿਗੁਰ ਸਿੱਖ ਦਾ ਮਨ ਬਦਲ ਦਿੰਦਾ, ਸਤਿਗੁਰ ਸਿੱਖ ਦੀ ਬੁੱਧੀ ਬਦਲਦਾ। ਇੱਕ ਸਿੱਖ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਰਹਿੰਦਾ ਸੀ, ਨਾ ਬਾਬਾ ਭੋਲਾ ਸੀ ਉਹਦਾ ਛੋਟਾ ਲੜਕਾ। ਜਦੋਂ ਪਿਤਾ ਘਰ ਨਹੀਂ ਰਿਹਾ, ਮੁੰਡਾ ਜਵਾਨ ਹੋ ਗਿਆ, ਮਾਂ ਦੇ ਕੰਟਰੋਲ ਚੋਂ ਬਾਹਰ ਹੋ ਗਿਆ, ਮੈਂ ਅਰਜ਼ੇ ਕਰਦਾ ਬੱਚੇ ਜੰਮਣੇ ਵੀ ਬਹੁਤ ਔਖੇ ਆ, ਜਿਨ੍ਹਾਂ ਨੂੰ ਮਿਲਦੇ ਆ, ਜਿਨ੍ਹਾਂ ਨੂੰ ਲੋੜ ਅਨੁਸਾਰ ਮਿਲਦੇ ਆ, ਤੇ ਇਹ ਬੜੀ ਵੱਡੀ ਘਾਲਣਾ ਆ ਕਿ ਮਾਤਾ ਪਿਤਾ ਕਿੰਨਾ ਯਤਨ ਕਰਦੇ, ਕਿੰਨੀਆਂ ਅਰਦਾਸਾਂ ਕਰਦੇ, ਕਿੰਨਾ ਕੁਛ ਕਰਦੇ ਤੇ ਬੱਚਿਆਂ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਖੁਸ਼ ਹੁੰਦਾ ਤੇ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਖੁਸ਼ੀ ਨਾਲ ਹੀ ਹੁੰਦੀ, ਪਰ ਮਾਤਾ ਪਿਤਾ ਦਾ ਯਤਨ ਵੀ ਹੁੰਦਾ। ਮੈਂ ਅੱਜ ਹੀ ਰਾਗੀ ਜਦੋਂ ਪੜ੍ਹਦੇ ਪਏ ਸੀ ਸਵੇਰੇ, ਉਹਨਾਂ ਨੇ ਇੱਕ ਪ੍ਰਮਾਣ ਦਿੱਤਾ ਸੀ, ਤੇ ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਹੇਮਕੁੰਟ ਬਹਿ ਕੇ ਪਰਬਤ ਤੇ ਬੜੀ ਤਪੱਸਿਆ ਕੀਤੀ, ਮਹਾਕਾਲ ਕਾਲਕਾ ਅਰਾਧੀ ਇਹ ਬਿਦਕਤ ਤਪੱਸਿਆ ਭਇਓ ਦੁਆਏ, ਤੇ ਏਕ ਰੂਪ ਹੋਏ ਗਏ। ਤੇ ਜਦੋਂ ਮੈਂ ਦੋਵਾਂ ਤੋਂ ਇੱਕ ਰੂਪ ਹੋ ਗਿਆ, ਉਹਨਾਂ ਨੇ ਇਹਨਾਂ ਦੇ ਪ੍ਰਮਾਣ ਦਿੱਤਾ ਸੀ, ਤੇ ਇਹਦੇ ਅਗਲੇ ਬਣੇ ਸੀ ਕਿ ਤਾਤ ਮਾਤ ਮੋਹੇ ਅਲਖ ਅਰਾਧਾ, ਮੇਰੀ ਮਾਤਾ ਨੇ ਤੇ ਮੇਰੇ ਪਿਤਾ ਨੇ ਅਕਾਲ ਪੁਰਖ ਦੀ ਅਰਾਧਨਾ ਕੀਤੀ, ਤੇ ਆਖਿਆ ਉਹਨੂੰ ਮਨਾ ਕੇ ਅਕਾਲ ਪੁਰਖ ਨੂੰ ਆਖਿਆ ਕਿ ਸਾਨੂੰ ਕੋਈ ਏਦਾਂ ਦਾ ਬਾਲਕ ਦੇ ਜਿਹੜਾ ਸਾਡੀ ਕੁਲ ਨੂੰ ਉਜਾਗਰ ਕਰੇ, ਪ੍ਰਤਾਪ ਜੀ ਦਾ ਦੇਸ਼ ਵਿੱਚ ਹੋਵੇ, ਜਿਹੜਾ ਸੰਸਾਰ ਦਾ ਭਲਾ ਕਰੇ, ਧਰਮ ਕਰਮ ਕਰਨ ਵਾਲਾ ਹੋਵੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਲਿਖਦੇ ਆ ਕਿ ਤਾਤ ਮਾਤ ਮੋਹਿ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਬਹੁਤ ਤਰੀਕੇ ਨਾਲ ਯੋਗ ਸਾਧਨਾ ਕੀਤੀ, ਪੁੰਨ ਦਾਨ ਕੀਤਾ, ਜਪ ਤਪ ਕੀਤਾ। ਤੋ ਕਹਿੰਦੇ ਮੋਰ ਪਿਤ ਪੂਰਬ ਕੀ ਅਸ ਪਿਆਨਾ, ਮੇਰੇ ਮਾਤਾ ਪਿਤਾ ਆਨੰਦਪੁਰ ਸਾਹਿਬ ਤੋਂ ਪੂਰਬ ਦੇ ਸਾਨੂੰ ਚਲੇ ਗਏ, ਕਿਉਂਕਿ ਸਾਰੇ ਸਾਰੇ ਤੀਰਥ ਇੱਧਰ ਹੀ ਆ, ਚੜ੍ਹਦੇ ਵਾਲੇ ਪਾਸੇ ਸਭ ਨਦੀਆਂ ਸਭ ਤੀਰਥ। ਮੋਰ ਪਿਤ ਪੂਰਬ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਦ ਤ੍ਰਿਵੇਣੀ ਭਇਓ, ਪੁੰਨ ਦਾਨ ਦਿਨ ਕਰਤ ਭਇਓ। ਜਦੋਂ ਤ੍ਰਿਵੇਣੀ ਪ੍ਰਯਾਗਰਾਜ ਇਲਾਹਾਬਾਦ ਪਹੁੰਚੇ, ਜਿੱਥੇ ਸਤਿਗੁਰੂ ਰਾਮ ਸਿੰਘ ਜੀ ਵੀ ਦੋ ਮਹੀਨੇ ਰਹੇ, ਜਿੱਥੇ ਤੀਸਰੇ ਪਾਤਸ਼ਾਹ ਜੀ ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਗਏ, ਗੁਰਬਾਣੀ ਵਿੱਚ ਲਿਖਿਆ ਹੋਇਆ। ਤੇ ਮੈਂ ਗੱਲ ਕਰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ ਕਿ ਮੇਰੇ ਮਾਤਾ ਪਿਤਾ ਪੂਰਬ ਦੇਸ਼ ਕਾਹਦੇ ਵਾਸਤੇ ਗਏ, ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ, ਦਾਨ ਪੁੰਨ ਕਰਨ ਵਾਸਤੇ, ਯੋਗ ਸਾਧਨਾ ਕਰਨ ਵਾਸਤੇ ਗਏ, ਤੇ ਉਹਦੇ ਪਿੱਛੇ ਕੀ ਇੱਛਾ ਸੀ ਕਿ ਪੁੱਤਰ ਘਰ ਵਿੱਚ ਚੰਗਾ ਕੋਈ ਹੋਵੇ, ਭਾਗਾਂ ਵਾਲਾ ਹੋਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਕਾਫੀ ਲੇਟ ਘਰ ਵਿੱਚ ਪੈਦਾ ਹੋਏ ਤੇ ਬੜਾ ਯਤਨ ਕਰਿਆ ਪੈਦਾ ਹੋਏ, ਤੇ ਮਾਤਾ ਪਿਤਾ ਨੇ ਯਤਨ ਕੀਤਾ, ਤੇ ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਆ ਕਿ ਉਹਨਾਂ ਨੇ ਕੀਤਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਦ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰ ਤੋਂ ਬਿਤਾਏ, ਜੋ ਕੁਛ ਧਨ ਪਦਾਰਥ ਸੀ ਉੱਥੇ ਸੰਤਾਂ ਸਾਧਨ ਨੂੰ ਲੁਟਾ ਦਿੱਤਾ, ਇਸ ਵਾਸਤੇ ਕਿ ਸਾਡੇ ਘਰ ਇੱਕ ਚੰਗਾ ਭਾਗਾਂ ਵਾਲਾ ਪੁੱਤਰ ਪੈਦਾ ਹੋਵੇ, ਬਹੁ ਵਿਧ ਯੋਗ ਸਾਧਨਾ ਸਾਧਾ, ਪੁੰਨ ਦਾਨ ਦਿਨ ਕਰਤ ਬਿਤਾਏ, ਤੇ ਤਾਹ ਪ੍ਰਕਾਸ਼ ਹਮਾਰਾ ਭਇਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਮਾਤਾ ਦੀ ਕੁੱਖ ਵਿੱਚ ਮੇਰਾ ਪ੍ਰਕਾਸ਼ ਹੋਇਆ, ਮੇਰਾ ਉੱਥੇ ਰਹਿਣਾ ਹੋਇਆ, ਫਿਰ ਮੇਰੇ ਸਰੀਰ ਦੀ ਪ੍ਰਾਰਬਧ ਬਣਦੀ ਰਹੀ, ਤੇ ਪਟਨਾ ਸਾਹਿਬ ਵਿਖੇ ਫਿਰ ਮੇਰਾ ਜਾ ਕੇ ਜਨਮ ਹੋਇਆ। ਮੈਂ ਇਹ ਪ੍ਰਮਾਣ ਇਸ ਵਾਸਤੇ ਦਿੱਤਾ ਕਿ ਮਾਤਾ ਪਿਤਾ ਨੂੰ ਬੜਾ ਯਤਨ ਕਰਨਾ ਪੈਂਦਾ, ਤੇ ਤਾਂ ਕਰਕੇ ਗੁਰੂ ਕਿਰਪਾ ਕਰਕੇ ਫਿਰ ਬਖਸ਼ਿਸ਼ ਕਰਦਾ, ਆਪਣੇ ਕਿਸੇ ਸੰਤ ਭਗਤ ਨੂੰ ਭੇਜਦਾ। ਜਿਹੜੀਆਂ ਮਾਈਆਂ ਨੂੰ ਕਦਰ ਆ ਨਾ, ਉਹ ਬੱਚਿਆਂ ਦੇ ਪੈਰ ਚੁੰਮਦੀਆਂ ਜਿਹੜੇ ਘਰ ਪੈਦਾ ਹੁੰਦੇ ਨੇ ਨਾ, ਕਿ ਸ਼ੁਕਰੀਆ ਤੇਰੇ ਕਰਕੇ ਮੇਰੀ ਵੀ ਕੁੱਖ ਸਫਲੀ ਹੋਈ, ਮੇਰਾ ਵੀ ਘਰ ਵਿੱਚ ਮਾਣ ਸਤਿਕਾਰ ਹੋਇਆ, ਤੇ ਤੂੰ ਤੇਰੇ ਕਰਕੇ ਮੈਂ ਪੁੱਤਰਵਤੀ ਹੋਈ ਹਾਂ। ਪੁੱਤਰਵਤੀ ਦਾ ਬੜਾ ਵੱਡਾ ਦਰਜਾ ਆ ਸੰਸਾਰ ਵਿੱਚ, ਗੁਰਬਾਣੀ ਵਿੱਚ ਬੜਾ ਉਹਦਾ ਵੱਡਾ ਦਰਜਾ ਆ, ਤੇ ਬਹੁਤ ਯਤਨ ਕਰਨੇ ਪੈਂਦੇ ਆ ਮਾਤਾ ਪਿਤਾ ਨੂੰ ਪੁੱਤਰ ਜਨਮ ਦੇ ਵਾਸਤੇ, ਤੇ ਉਹ ਪੁੱਤਰ ਵੀ ਫਿਰ ਲਾਇਕ ਹੋਏ, ਨਲਾਇਕ ਨਾ ਹੋਏ, ਫਿਰ ਉਹ ਭਾਗਾਂ ਵਾਲਾ ਹੋਏ, ਉਹ ਧਰਮ ਕਰਮ ਕਰਨ ਵਾਲਾ ਹੋਏ। ਮਾਤਾ ਪਿਤਾ ਨੂੰ ਯਤਨ ਕਰਨਾ ਪੈਂਦਾ ਆ, ਤੇ ਤਾਂ ਬੱਚੇ ਘਰ ਪੈਦਾ ਹੁੰਦੇ ਆ। ਮੈਂ ਇਹ ਪ੍ਰਮਾਣ ਦੇ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਪਿਤਾ ਨੇ ਵੀ ਯਤਨ ਕੀਤਾ। ਉਥੋਂ ਗੰਗਾ ਆ ਤੇ ਗਈ ਆ, ਹੁਣ ਪਿੱਛੇ ਮੁੜ ਕੇ ਵੇਖਣ ਦੇ ਨਾਲ ਉੱਥੇ ਰਹਿ ਗਈ। ਫੁਰਨਾ ਹੋਣ ਵਾਸਤੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਦਾ ਫੁਰਨਾ ਬਦਲਤਾ, ਸਿੱਖ ਦਾ ਫੁਰਨਾ ਅੰਦਰੋਂ ਬਦਲਤਾ, ਉਹਦੇ ਮਨ ਵਿੱਚ ਆ ਗਿਆ ਮੈਂ ਪਿੱਛੇ ਭੌਂ ਕੇ ਵੇਖ ਲਵਾਂ ਆ ਰਹੀ ਹੈ ਕਿ ਨਹੀਂ ਆ ਰਹੀ, ਤੇ ਬਦਲਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਸੀ, ਪਰ ਮਰਦਾਨੇ ਨੂੰ ਨਹੀਂ ਸੀ ਇਸ ਗੱਲ ਦਾ ਪਤਾ। ਉਹ ਆ ਕੇ ਮਖਿਮਾ ਮੰਗਦਾ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਬਖਸ਼ੋ, ਮੈਂ ਪਿੱਛਾ ਭੌਂ ਕੇ ਵੇਖ ਲਿਆ, ਹੁਣ ਗੰਗਾ ਅੱਗੇ ਆ ਨਹੀਂ ਰਹੀ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਪਿਆਰ ਹੀ ਕੀਤਾ, ਸਤਿਕਾਰ ਦਿੱਤਾ, ਆਖਿਆ ਬਹਿ ਜਾ ਕੋਈ ਨਹੀਂ। ਤੇ ਰਿਸ਼ੀਆਂ ਨੂੰ ਇਹਨਾਂ ਸਿੱਧਾਂ ਨੂੰ ਆਖਿਆ ਕਿ ਇੰਨੀ ਦੂਰ ਤੇ ਮੇਰਾ ਸਿੱਖ ਲੈ ਆਇਆ ਗੰਗਾ ਨੂੰ, ਤੇ ਤੁਸੀਂ ਸਾਰੇ ਸਿੱਧ ਪੁਰਸ਼ਾਂ ਬੜੀਆਂ ਸ਼ਕਤੀਆਂ ਦੇ ਮਾਲਕ ਆ, ਤੇ ਤੁਸੀਂ ਸਾਰੇ ਆਪਣੀ ਸ਼ਕਤੀ ਲਾ ਕੇ ਹੁਣ ਅੱਗੇ ਤੁਸੀਂ ਲੈ ਆਓ ਗੰਗਾ ਨੂੰ। ਗੁਰੂ ਦਾ ਇੱਕ ਸਿੱਖ ਇੰਨੀ ਦੂਰੋਂ ਲੈ ਆਇਆ, ਕਹਿਣਾ ਮੰਨਣ ਵਾਲਾ, ਬਚਨ ਮੰਨਣ ਵਾਲਾ, ਤੇ ਆਪਣੀ ਮਰਜ਼ੀ ਨਾਲ ਏਡੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ, ਆਕਾਸ਼ਾਂ ਨੂੰ ਉੱਡ ਜਾਣ ਵਾਲੇ, ਪਾਣੀ ਵਿੱਚ ਵੜ ਜਾਣ ਵਾਲੇ, ਅੱਗ ਤੇ ਤੁਰਨ ਵਾਲੇ, ਹੋਰ ਜੋ ਕਹਿੰਦੇ ਹੋਈ ਜਾਂਦਾ, ਹਨੇਰੀਆਂ ਚਲਾ ਕੇ ਦਰਖਤ ਪੜ ਦੇਣ ਵਾਲੇ, ਉਹਨਾਂ ਕੋਲੋਂ ਉੱਥੋਂ ਗੰਗਾ ਸਾਰਿਆਂ ਕੋਲੋਂ ਨਹੀਂ ਇੱਥੋਂ ਤੱਕ ਆਈ। ਤੇ ਸੱਚੇ ਪਾਤਸ਼ਾਹ ਜੀ ਇਹ ਗੱਲ ਉਹਨਾਂ ਨੂੰ ਜਤਾ ਰਿਹਾ ਕਿ ਕਿਹੜੀ ਸ਼ਕਤੀ ਤੁਹਾਡੇ ਅੱਗੇ, ਕਿੱਥੇ ਕੰਮ ਆਉਣ ਵਾਲੀ ਸ਼ਕਤੀ ਹੈ ਜਿਹਦੇ ਪਿੱਛੇ ਲਾ ਕੇ ਤੁਸੀਂ ਆਪਣਾ ਜੀਵਨ ਤੇ ਆਪਣਾ ਟਾਈਮ ਖਰਾਬ ਕਰ ਰਹੇ ਹੋ। ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਇਸ ਤਰ੍ਹਾਂ ਕਹਿ ਰਹੇ ਆ।
ਸੋ ਸਿੱਧੋ ਅਬ ਤੁਮ ਮੰਗਵਾਵਾ
ਤੇ ਤੁਸੀਂ ਆਪਣੀ ਸ਼ਕਤੀ ਨਾਲ ਉਸ ਗੰਗਾ ਨੂੰ ਹੁਣ ਨੇੜੇ ਲੈ ਆਓ ਮੇਰਾ ਸਿੱਖ ਇਨੀ ਦੂਰੋਂ ਲੈ ਆਇਆ
ਮੱਜਨ ਹਮਕੋ ਇਹਾ ਕਰਾਵਾ
ਤੇ ਮੈਨੂੰ ਵੀ ਇੱਥੇ ਅੱਜ ਤੁਸੀਂ ਇਸ਼ਨਾਨ ਕਰਾਓ ਹੁਣ ਆਪਣੀ ਸ਼ਕਤੀ ਨਾਲ
ਦੋਹਰਾ ਮਿਲ ਕੇ ਸਭ ਸਿੱਧਨ ਤਵੈ ਨਿਜ ਨਿਜ ਉਜਲਗਾ
ਸਾਰੇ ਸਿੱਧਾਂ ਨੇ ਮਿਲ ਕੇ ਆਪਣੀ ਆਪਣੀ ਸ਼ਕਤੀ ਲਾਈ
ਸਭ ਹੀ ਵਿਦ ਸੋ ਪਚ ਰਹੇ ਰਹੀ ਸੁਤਿਸ ਹੀ ਥਾ
ਪਚ ਰਹੇ ਹਾਰ ਗਏ ਹੰਬ ਗਏ ਥੱਕ ਗਏ ਯਤਨ ਕਰ ਕਰਕੇ ਆਪਣੇ ਮੰਤਰਾਂ ਦੀਆਂ ਸ਼ਕਤੀਆਂ ਪੜ ਪੜ ਕੇ ਤੇ ਉਹ ਨਹੀਂ ਇੱਕ ਕਦਮ ਵੀ ਅੱਗੇ ਤੁਰੀ ਉਥੋਂ
ਲੱਜਿਤ ਹਵੈ ਸਭ ਹੀ ਪਚਹਾਰੇ
ਸ਼ਰਮਿੰਦੇ ਵੀ ਬਹੁਤ ਹੋਏ ਪਚ ਗਏ ਸ਼ਰਮਿੰਦੇ ਹੋਏ ਤੇ ਬਹੁਤ ਉਹ ਸ਼ਰਮਸਾਰ ਹੋਏ
ਸ੍ਰੀ ਪ੍ਰਭ ਨਿਜ ਤੇ ਬ੍ਰਿਧ ਉਚਾਰੇ
ਸੱਚੇ ਪਾਤਸ਼ਾਹ ਨੂੰ ਉਹਨਾਂ ਤੇ ਤਰਸਾ ਆ ਗਿਆ
ਕੇਤਕ ਚਰਨਨ ਸੀਸ ਨਵਾਇਓ
ਕਈਆਂ ਦੇ ਸਤਿਗੁਰਾਂ ਨੇ ਮਨ ਬਦਲ ਦਿੱਤੇ ਉਹਨਾਂ ਨੇ ਗੁਰੂ ਚਰਨਾਂ ਵਿਚ ਸਿਰ ਨਿਵਾਇਆ ਜਿਵੇਂ ਅੱਜ ਵੀ ਕਈਆਂ ਦੇ ਮਨ ਨਹੀਂ ਬਣੇ ਸਤਿਗੁਰੂ ਜਗਜੀਤ ਸਿੰਘ ਜੀ ਵਚਨ ਕਰਦੇ ਸੀ ਜੇ ਕਿਸੇ ਦਾ ਮਨ ਨਾ ਵੀ ਮੰਨੇ ਨਾ ਤਾਂ ਵੀ ਸੰਗਤ ਵਿਚ ਗੁਰੂ ਦੇ ਚਰਨਾਂ ਵਿਚ ਰਹੋ ਹੌਲੀ ਹੌਲੀ ਸਰੀਰ ਕਰਕੇ ਜਿਹੜਾ ਆਖੇ ਲੱਗ ਜਾਏ ਫਿਰ ਹੌਲੀ ਹੌਲੀ ਮਨ ਵੀ ਮੰਨ ਜਾਂਦਾ ਹੌਲੀ ਹੌਲੀ ਸਾਧ ਸੰਗਤ ਦਾ ਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਮਨ ਵੀ ਠੀਕ ਹੋ ਜਾਂਦਾ ਪਹਿਲਾਂ ਤੁਸੀਂ ਸਰੀਰ ਕਰਕੇ ਹੀ ਆ ਜਾਓ ਕਿਸੇ ਕੋਲ ਸੁਣ ਸੁਣਾ ਕੇ ਹੀ ਆ ਜਾਓ ਕਿਸੇ ਦਾ ਕਹਿਣਾ ਮੰਨ ਕੇ ਹੀ ਆ ਜਾਓ ਤੇ ਹੌਲੀ ਹੌਲੀ ਮਨ ਵੀ ਮੰਨ ਜਾਏਗਾ
ਕੇਤਕ ਮਨ ਮੈਂ ਗਰਬ ਵਡਾਇਓ
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਸਨ ਤੇ ਬਿਰਾਜਮਾਨ ਹੋਏ ਤੇ ਜਿਹੜੇ ਕੋਲ ਰਹਿਣ ਵਾਲੇ ਸੀ ਉਹਨਾਂ ਨੇ ਵਿੱਚੋਂ ਬਹੁਤਿਆਂ ਨੇ 6 ਸਾਲ ਤੱਕ ਸਤਿਗੁਰਾਂ ਨੂੰ ਸਾਰਿਆਂ ਨੇ ਨਹੀਂ ਮੰਨਿਆ 2-3 ਆਸਨ ਵੀ ਵਿਸਦੇ ਰਹੇ ਚੌਥਾ ਆਸਨ ਮਾਤਾ ਜੀਵਨ ਕੌਰ ਦਾ ਵੀ ਵਿਸਦਾ ਰਿਹਾ ਤੇ 6 ਸਾਲਾਂ ਬਾਅਦ ਆਨੰਦਪੁਰ ਸਾਹਿਬ ਹੋਲਾ ਉੱਥੇ ਹੋਇਆ ਤੇ ਉਸ ਹੋਲੇ ਤੋਂ ਬਾਅਦ ਫਿਰ ਕਈਆਂ ਨੇ ਮੰਨਣਾ ਸ਼ੁਰੂ ਕੀਤਾ ਮੈਂ ਨਾਂ ਨਹੀਂ ਲੈਂਦਾ ਇੱਕ ਰਾਗੀ ਸੱਜਣ ਸੀ ਉਹਨੇ ਮੈਨੂੰ ਆਪ ਦੱਸਿਆ ਕਿ 20 ਸਾਲ ਮੈਂ ਕੀਰਤਨ ਤੇ ਕਰਦਾ ਰਿਹਾ ਪਰ ਮੈਂ ਗੁਰੂ ਨਹੀਂ ਮੰਨਿਆ 20 ਸਾਲਾਂ ਬਾਅਦ ਕੀਰਤਨ ਕਰਦਿਆਂ ਕਰਦਿਆਂ ਮੇਰੀ ਅੱਖ ਲੱਗੀ ਤੇ ਉਹ ਉੱਤੇ ਚੱਕਰ ਘੁੰਮਦਾ ਪਿਆ ਚੌਰ ਹੁੰਦਾ ਪਿਆ ਤੇ ਸਭ ਦੇਵਤੇ ਚਰਨਾਂ ਚ ਝੁਕਦੇ ਪਏ ਆ ਤੇ ਫਿਰ ਜਦੋਂ ਮੈਨੂੰ ਏਦਾਂ ਦਾ ਦਰਸ਼ਨ ਹੋਇਆ ਤੇ ਉਦੋਂ ਤੋਂ ਸਤਿਗੁਰੂ ਪ੍ਰਤਾਪ ਸਿੰਘ ਨੂੰ ਗੁਰੂ ਮੰਨਣਾ ਸ਼ੁਰੂ ਕੀਤਾ ਇਸੇ ਤਰੀਕੇ ਨਾਲ ਸਗੋਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਵੀ 20 ਸਾਲ ਉਹਨਾਂ ਨੇ ਕੀਰਤਨ ਕੀਤਾ 30 ਸਾਲ ਇਹਨਾਂ ਦੇ ਚਰਨਾਂ ਚ ਤੇ 20 ਸਾਲ ਉਹਨਾਂ ਦੇ ਚਰਨਾਂ ਵਿੱਚ 50 ਸਾਲ ਕੀਰਤਨ ਕੀਤਾ ਤੇ ਵਿੱਚੋਂ ਕਿੰਨੇ ਸਾਲ ਉਦਾਂ ਹੀ ਕੀਰਤਨ ਕਰਦੇ ਰਹੇ ਗੁਰੂ ਨਹੀਂ ਮੰਨ ਸਕੇ ਤੇ ਚਲੋ ਡਿਊਟੀ ਇੱਕ ਕਰਨੀ ਆ ਚਲੋ ਖਰਚਾ ਪਾਣੀ ਤੁਰਿਆ ਇਸ ਰਸਤੇ ਲੱਗੇ ਜੋ ਹੈ ਚਲੋ ਹੁਣ ਤੁਰੇ ਜਾਂਦੇ ਆ ਮਨ ਸਰੀਰ ਕਰਕੇ ਲੱਗੇ ਰਹੇ ਤੇ ਫਿਰ ਮਨ ਵੀ ਮੰਨ ਗਿਆ ਤੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਕਿ ਸਰੀਰ ਕਰਕੇ ਹੀ ਆ ਜਾਓ ਫਿਰ ਹੌਲੀ ਹੌਲੀ ਮਨ ਵੀ ਮੰਨ ਜਾਏਗਾ ਰੰਗ ਲਾਗਤ 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 ਹੈ ਭਰਮ ਭਾਗਤ 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 ਹੈ ਹੌਲੀ ਹੌਲੀ ਫਿਰ ਭਰਮ ਵੀ ਭੁਲੇਖਾ ਵੀ ਫਿਰ ਲੈ ਜਾਂਦਾ ਦੂਰ ਹੋ ਜਾਂਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਈਆਂ ਦਾ ਫਿਰ ਬਟਨ ਨੱਪ ਦਿੱਤਾ ਕਈਆਂ ਦਾ ਮਨ ਨਿਰਮਲ ਹੋ ਗਿਆ ਉਹਨਾਂ ਨੂੰ ਗੁਰੂ ਸਾਹਿਬਾਂ ਤੇ ਸਿਦਕ ਆ ਗਿਆ ਭਰੋਸਾ ਆ ਗਿਆ ਯਕੀਨ ਆ ਗਿਆ ਪ੍ਰਤੀਤ ਆ ਗਈ ਤੇ ਸਹੁਰਾਂ ਦੇ ਚਰਨਾਂ ਤੇ ਉਹਨਾਂ ਸਿਰ ਝੁਕਾ ਦਿੱਤਾ ਤੇ ਕਈ ਹੋਰ ਜ਼ਿਆਦਾ ਗਰਭਵਾਨ ਹੋ ਗਏ ਅਹੰਕਾਰੀ ਹੋ ਗਏ ਮਾਨੀ ਹੋ ਗਏ
ਕੀਤਕ ਮਨ ਮੈਂ ਗਰਭ ਵਡਾਇਓ
ਕਈਆਂ ਦੇ ਮਨ ਵਿੱਚ ਹੋਰ ਅਹੰਕਾਰ ਵੱਧ ਗਿਆ
ਤਬ ਮਛੰਦਰ ਨੇ ਬੈਨ ਉਚਾਰੇ
ਮਛੰਦਰ ਨਾਥ ਫਿਰ ਬੋਲ ਪਿਆ
ਹਮਕੋ ਫਲ ਦਿਓ ਮਧੁਰ ਹਾਰੇ
ਗੰਗਾ ਤਾਂ ਨਹੀਂ ਲਿਆ ਸਕੇ ਤੇ ਇੱਕ ਹੋਰ ਪ੍ਰੀਖਿਆ ਲੈਣ ਵਾਸਤੇ ਬਚਨ ਕਰਤਾ ਕਿ ਮੈਨੂੰ ਤੇ ਭੁੱਖ ਬਹੁਤ ਲੱਗੀ ਹੈ ਜੀ ਮੈਨੂੰ ਤੇ ਪਹਿਲਾਂ ਫਲ ਛਕਾਓ
ਬੈਠੇ ਰਹੋ ਨਾ ਕਿਤ ਹੋ ਜਾਈ
ਤੁਸੀਂ ਬੈਠੇ ਵੀ ਰਹੋ ਤੇ ਕਿਤੇ ਜਾਓ ਵੀ ਨਾ ਤੇ ਫਲ ਵੀ ਇੱਥੇ ਹੀ ਖਵਾਓ ਤੇ ਖਵਾਓ ਵੀ ਮਿੱਠੇ ਫਲ
ਦੇਖੇ ਸਖਤ ਜੇ ਦੇਹ ਖਵਾਈ
ਜੇ ਮੈਨੂੰ ਇੱਥੇ ਬੈਠਿਆ ਤੁਸੀਂ ਫਲ ਖਵਾ ਦੋ ਫਿਰ ਤੁਹਾਡੀ ਸ਼ਕਤੀ ਨੂੰ ਮੈਂ ਦੇਖਦਾ ਜਾਣਦਾ ਫਿਰ ਮੈਂ ਜਾਣੂਗਾ ਕਿ ਸ਼ਕਤਵਾਨ ਆ ਤੁਸੀਂ ਸਤਿਗੁਰਾਂ ਨੇ ਜਦੋਂ ਰਾਮ ਰਾਏ ਜੀ ਨੂੰ ਭੇਜਿਆ ਦਿੱਲੀ ਤੇ ਉਹਨੂੰ ਕਿਹਾ ਕਿ ਤੈਨੂੰ ਸ਼ਕਤੀ ਦੇ ਕੇ ਭੇਜ ਰਹੇ ਆ ਡਰਨ ਦੀ ਲੋੜ ਨਹੀਂ ਜੋ ਤੂੰ ਚਾਹੇਗਾ ਉਹ ਹੋ ਹੀ ਜਾਏਗਾ ਤੇ ਉੱਥੇ ਜਾ ਕੇ ਉਹਨੇ ਬਾਦਸ਼ਾਹ ਦੇ ਕਹਿ ਤੇ 72 ਕਰਾਮਾਤਾਂ ਵਿਖਾਈਆਂ ਇੱਕ ਕਰਾਮਾਤ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ 6 ਰੁੱਤਾਂ ਦੇ ਫਲ ਅੱਜ ਇੱਥੇ ਹੁਣੇ ਮੰਗਾ ਕੇ ਦਿਓ ਮਤਲਬ ਸਾਲ ਭਰ ਵਿੱਚ ਜਿਹੜੇ ਫਲ ਲੱਗਦੇ ਆ ਨਾ ਦਰਖਤਾਂ ਨੂੰ ਤੇ ਉਹ ਵਾਰੀ ਵਾਰੀ ਆਪਣੀ ਆਪਣੀ ਰੁੱਤ ਅਨੁਸਾਰ ਲੱਗਦੇ ਆ ਤੇ ਉਹ ਇਕੱਠੇ ਹੀ ਲੱਗਣ ਤੇ ਇਕੱਠੇ ਹੀ ਮੰਗਾ ਕੇ ਸਾਨੂੰ ਖਵਾਓ ਹੁਣੇ ਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਇਸ਼ਾਰਾ ਕੀਤਾ ਕਿ ਫਲ ਆ ਜਾਣ ਸਾਰੀਆਂ ਰੁੱਤਾਂ ਦੇ ਤੇ ਉਸੇ ਵੇਲੇ ਆ ਗਏ ਫਲ ਤੇ ਫਿਰ ਉਹਨੇ ਖਾ ਲਏ ਕੁਛ ਭੋਜਨ ਘਰੋਂ ਹੋਰ ਵੀ ਖਾਧਾ ਕੁਛ ਮਾਸ ਆਹਾਰ ਵੀ ਕੀਤਾ ਤੇ ਫਿਰ ਉਹ ਪੁੱਛਦਾ ਜੀ ਹੁਣ ਤੁਸੀਂ ਦੱਸੋ ਮੈਂ ਕੀ ਖਾਧਾ ਤੇ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਇੰਨੀਆਂ ਗਰਾਈਆਂ ਮਾਸ ਦੀਆਂ ਖਾਧੀਆਂ ਇੰਨਾ ਫਲ ਖਾਧਾ ਇੰਨੇ ਸਬਜ਼ੀਆਂ ਜੋ ਜੋ ਖਾਧਾ ਸਭ ਸਭ ਪੂਰਾ ਪੂਰਾ ਗਿਣ ਕੇ ਦੱਸਦਾ ਜੋ ਚਾਹੁੰਦਾ ਸਿੱਖ ਉਹ ਹੋ ਜਾਂਦਾ ਫਲ ਤੇ ਸਗੋਂ ਸੱਤੇ ਪਾਤਸ਼ਾਹ ਤੇ ਰੁਮਾਲ ਵਿੱਚ ਸ਼ਕਤੀ ਪਾਤੀ ਤੇ ਕਿੱਡੇ ਕਿੱਡੇ ਕੰਮ ਹੋ ਗਏ, ਡੰਡੇ ਵਿੱਚ ਸ਼ਕਤੀ ਪਾਤੀ ਕੰਮ ਹੋ ਗਏ, ਗੁੰਗੇ ਦੇ ਸਿਰ ਤੇ ਛੁੱਟੀ ਰੱਖਦੇ ਦੇ ਕੰਮ ਹੋ ਗਏ, ਸਤਿਗੁਰ ਦੇ ਇਸ਼ਾਰੇ ਤੇ ਸਭ ਸ਼ਕਤੀਆਂ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦਰਖਤਾਂ ਵੱਲ ਨੂੰ ਵੇਖਿਆ ਤੇ ਮਠਿਆਈਆਂ ਡਿੱਗਣ ਲੱਗ ਪਈਆਂ। ਗੁਰੂ ਨੂੰ ਤੇ ਕੋਈ ਜਾਣ ਹੀ ਨਹੀਂ ਸਕਿਆ, ਗੁਰੂ ਕੋਲੋਂ ਲੋਕ ਫਾਇਦਾ ਨਹੀਂ ਲੈ ਸਕੇ। ਗੁਰੂ ਏਡੀ ਵੱਡੀ ਸ਼ਕਤੀ ਆ ਕਿ ਜਦੋਂ ਦਿਆਲ ਹੋਇਆ ਜੋ ਮਰਜ਼ੀ ਲੈ ਜਾਓ, ਲੋਕ ਪਰਲੋਕ ਦੇ ਸੁੱਖ ਭਾਵੇਂ ਉਹਦੇ ਕੋਲੋਂ ਲੈ ਲਓ, ਪਰ ਥੋੜਾ ਜਿਹਾ ਯਤਨ ਕਰਨ ਦੀ ਲੋੜ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਆਪਣਾ ਯਤਨ ਹੈ ਜੇ ਹੋ ਜਾਏ ਮਿਹਰਬਾਨ, ਜੇ ਗੁਰੂ ਹੋ ਜਾਏ ਤੁਸੀਂ ਥੋੜਾ ਜਿਹਾ ਯਤਨ ਕਰੋ, ਸੇਵਾ ਕਰਕੇ ਰਿਝਾਓ। ਉਦਮ ਮਨਾਏ ਲੈ ਹੋ ਹਰ ਕੰਤ ਮਿਲ ਸਖੀ, ਉਦਮ ਕਰੋ ਮਨਾਏ ਲੈ ਹਰ ਕੰਤ ਸਖੀ ਹੈ, ਮਿਲ ਉਦਮ ਕਰੋ ਮਨਾਏ ਲੈ ਹਰ ਕੰਤ। ਥੋੜਾ ਜਿਹਾ ਯਤਨ ਕਰਦੇ ਆ ਤੇ ਜੇ ਮਨਾਉਣ ਦਾ ਯਤਨ ਕਰਦੇ ਆ ਤੇ ਜਦੋਂ ਮੰਨ ਗਿਆ ਉਦੋਂ ਜੋ ਚਾਹਵਾਂਗੇ ਉਹ ਪ੍ਰਾਪਤੀ ਹੋ ਸਕਦੀ ਆ। ਤੇ ਇਹ ਸਤਿਗੁਰਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਫਲ ਖਵਾਓ ਮਿੱਠੇ।
ਦੋਹਰਾ ਫੈਨਣ ਕੋ ਤਰਤਾ ਹੈ ਹੁਤੋ,
ਉੱਥੇ ਰੀਠਿਆਂ ਦਾ ਇੱਕ ਦਰਖਤ ਸੀਗਾ, ਉੱਥੇ ਇੱਕ ਰੀਠਿਆਂ ਦਾ ਦਰਖਤ ਸੀਗਾ, ਕੌਲੇ ਰੀਠਿਆਂ ਦਾ।
ਇੱਕ ਟਹਿਨੋ ਪ੍ਰਭ ਕੀ ਦਿਸ਼ਾ, ਇੱਕ ਸਿੱਧਨ ਦਿਸ ਜਾ ਆਏ।
ਇਸ ਤਰ੍ਹਾਂ ਦੋ ਟਾਣੇ ਸੀ, ਇੱਕ ਟਾਣੇ ਦੇ ਥੱਲੇ ਸੱਚੇ ਪਾਤਸ਼ਾਹ ਬੈਠੇ ਸੀ ਸੌਰਾ ਵੱਲ ਸੀ, ਦੂਜੇ ਜਿਹੜੇ ਛਾਵੇਂ ਬੈਠੇ ਸੀ ਸਿੱਧਾਂ ਵਾਲੇ ਪਾਸੇ ਦਾ ਸੀ।
ਟਹਿਨੋ ਆਪਣੀ ਦਿਸ ਕੋ ਜੋ
ਸੱਚੇ ਪਾਤਸ਼ਾਹ ਵੱਲ ਜਿਹੜਾ ਟਾਣਾ ਸੀਗਾ,
ਸ੍ਰੀ ਗੁਰ ਪਿਕ ਮਦਰੋ ਕਿਓ ਸੋ,
ਮਨ ਵਿਚ ਫੁਰਨਾ ਹੋਇਆ ਕਿ ਇਹਦੇ ਫਲ ਵੱਡੇ ਵੱਡੇ ਹੋ ਜਾਣ ਤੇ ਮਿੱਠੇ ਬੜੇ ਹੋ ਜਾਣ, ਰਸ ਨਾਲ ਭਰ ਜਾਣ।
ਟੂਟੇ ਫਲ ਤਜ ਕਰ ਤਰ ਡਾਰੀ,
ਇਹ ਵੀ ਫੁਰਨਾ ਹੋਇਆ ਸੀ ਕਿ ਇਹ ਉਹ ਕਹਿੰਦਾ ਕਿ ਮੇਰੇ ਅੱਗੇ ਮੈਨੂੰ ਇੱਥੇ ਲਿਆ ਕੇ ਦੋ, ਤੇ ਉੱਥੋਂ ਆਪੇ ਫਲ ਟੁੱਟਿਆ ਤੇ ਉਹ ਮਛਿੰਦਰ ਨਾਥ ਦੇ ਅੱਗੇ ਡਿੱਗ ਪਏ ਜਾ ਕੇ, ਫਲ ਸੱਚੇ ਪਾਤਸ਼ਾਹ ਦੇ ਵਾਲੇ ਪਾਸੇ ਟੁੱਟਿਆ ਤੇ ਡਿੱਗਿਆ ਜਾ ਕੇ ਮਛਿੰਦਰ ਨਾਥ ਦੇ ਅੱਗੇ।
ਪਰੇ ਮਛਿੰਦਰ ਕੇਰ ਗਾਰੀ,
ਮਛਿੰਦਰ ਨਾਥ ਦੇ ਅੱਗੇ ਜਦੋਂ ਮਿੱਠੇ ਮਿੱਠੇ ਰੀਠਾਂ ਦੇ ਰਸ ਦੇ ਭਰੇ ਹੋਏ ਫਲ ਡਿੱਗੇ, ਤੁਸੀਂ ਦੇਖੇ ਹੋਊਗੇ ਕਿ ਅੰਬ ਦੇ ਦਰਖਤ ਤੋਂ ਜਦੋਂ ਅੰਬ ਪੱਕ ਜਾਂਦਾ ਪੂਰਾ ਰਸ ਜਾਂਦਾ ਤੇ ਆਪੇ ਫਿਰ ਥੱਲੇ ਡਿੱਗਦਾ, ਤੇ ਲੋਕ ਜਿਹੜੇ ਖਾਂਦੇ ਆ ਫਿਰ ਉਹ ਓਦਾਂ ਲੋਕੀ ਦਵਾਈਆਂ ਬਣਾ ਲਾ ਕੇ ਉਹਨੂੰ ਪਕਾਉਂਦੇ ਆ, ਉਹ ਇੰਨਾ ਮਿੱਠਾ ਨਹੀਂ ਹੁੰਦਾ, ਸਗੋਂ ਦਵਾਈ ਦੀ ਤਸੀਰ ਵਿੱਚ ਹੁੰਦੀ, ਕਈਆਂ ਦੇ ਮੂੰਹ ਚ ਛਾਲੇ ਪੈ ਜਾਂਦੇ ਆ। ਜਿਹੜਾ ਆਪੇ ਅੰਬ ਟੁੱਟਦਾ ਨਾ, ਉਹ ਜਿਹੜਾ ਜਖਾਂਦਾ ਨਾ, ਤੇ ਉਹਦਾ ਮਿੱਠਾ ਵੀ ਹੁੰਦਾ ਤੇ ਸਰੀਰ ਨੂੰ ਸੁਖਦਾਈ ਵੀ ਹੁੰਦਾ ਉਹ, ਤੇ ਇਹਦੇ ਅੱਗੇ ਆਪੇ ਫਲ ਪੱਕ ਕੇ ਟੁੱਕ ਟੁੱਟ ਕੇ ਡਿੱਗੇ ਤੇ ਮਛਿੰਦਰ ਨਾਥ ਦੇ ਅੱਗੇ।
ਫਲ ਬਿਲੋਕ ਕਹਿ ਹੱਥ ਉਚਾਏ,
ਜਦੋਂ ਵੇਖਿਆ ਕਿ ਰਸ ਨਾਲ ਭਰੇ ਹੋਏ ਫਲ ਮੇਰੇ ਅੱਗੇ ਡਿੱਗਿਆ ਤੇ ਹੱਥਾਂ ਵਿੱਚ ਏਦਾਂ ਚੱਕ ਲਏ।
ਸਾਧ ਮਦਰ ਅਤ ਪਾਇਓ ਖਾਏ,
ਜਦੋਂ ਰਸਨੀ ਲਾਇਆ ਮਛਿੰਦਰ ਨਾਥ ਨੇ ਮੂੰਹ ਚ ਪਾਇਆ, ਇੰਨਾ ਮਿੱਠਾ, ਇੰਨਾ ਜਿਆਦਾ ਮਿੱਠਾ ਸਵਾਦਲਾ।
ਤਬ ਸਿੱਧਨ ਸੋ ਗਿਰਾ ਉਚਾਰੀ,
ਇੰਨਾ ਜਿਆਦਾ ਮਿੱਠਾ ਸੀਗਾ ਤੇ ਉਹਨਾਂ ਆਪਣੇ ਸਾਥੀਆਂ ਨੂੰ ਫਿਰ ਏਦਾਂ ਕਹਿਣ ਲੱਗਿਆ ਮਛਿੰਦਰ ਨਾਥ,
ਤੇ ਫਲ ਕੌੜੇ ਹੁਤੇ ਅਗਾਰੀ,
ਇਹ ਤੇ ਮੈਂ ਪਹਿਲਾਂ ਦੇਖਿਆ ਬੜੇ ਕੌੜੇ ਸੀਗੇ,
ਅਬ ਅਤ ਮਧੁਰ ਸਾਧ ਕੈ ਮਾਹੀ,
ਹੁਣ ਤੇ ਬਹੁਤ ਸਵਾਦ ਹੋ ਗਏ, ਬੜੇ ਮਿੱਠੇ ਹੋ ਗਏ ਆ।
ਖਾਵਤ ਤਿਆਗੇ ਜਾਵਤ ਨਾਹੀ,
ਖਾਣ ਡਿਆ ਤੇ ਮੇਰੇ ਕੋਲ ਛੱਡ ਨਹੀਂ ਹੁੰਦਾ, ਜੀ ਕਰਦਾ ਮੈਂ ਛੇਤੀ ਛੇਤੀ ਹੋਰ ਛੇਤੀ ਖਾਵਾਂ, ਇਹਨੂੰ ਇੰਨਾ ਸਵਾਦ ਆ।
ਸੁਣ ਸਿੱਧ ਕਿਤਕ ਚੜੇ ਤੁਰ ਤਾਹੀ,
ਤੇ ਮੇਰੇ ਕੋਲ ਖਾਂਦਿਆਂ ਖਾਂਦਿਆਂ ਛੱਡਣ ਨੂੰ ਜੀ ਨਹੀਂ ਕਰਦਾ, ਇਹ ਗੱਲ ਸੁਣਦਿਆਂ ਸਾਰ ਕਈ ਸਿੱਧ ਛਾਲਾਂ ਮਾਰ ਕੇ ਚੜ ਗਏ ਉੱਪਰ ਉਹਦੇ।
ਪਰਖਣ ਹੇਤ ਫਲਨ ਕਰ ਚਾਹੀ,
ਕੌੜੇ ਫਲ ਸੀ ਤੇ ਪਰਖਣ ਵਾਸਤੇ ਉੱਤੇ ਦਰਖਤ ਦੇ ਚੜ ਗਏ ਸਿੱਧ।
ਆਪਣੀ ਜਿਸ ਟਾਣੀ ਫਲ ਜੋ,
ਜਿਹੜੇ ਸਿੱਧਾਂ ਵਾਲੇ ਪਾਸੇ ਦੀ ਟਾਣੀ ਜਿਹੜੀ ਸੀਗੀ,
ਤੋਰ ਤੋਰ ਖਾਏ ਜਵੋ ਸੋ,
ਜਦੋਂ ਉਹ ਤੋੜ ਕੇ ਖਾਦੇ ਨਾ,
ਅਤ ਕੋਰੇ ਜੋ ਜਾਏ ਨਾ ਖਾਏ।
ਸਾਬਣ ਬਣਦਾ ਰੀਠਿਆਂ ਦਾ ਕੌੜਾ ਬੜਾ ਹੁੰਦਾ ਤੇ ਉਹ ਜਦੋਂ ਮੂੰਹ ਚ ਪਾਏ ਤੇ ਇੰਨਾ ਜਿਆਦਾ ਮੂੰਹ ਕਸੈਲਾ ਹੋ ਗਿਆ ਨਾ, ਤੇ ਚਿਹਰੇ ਦਾ ਰੰਗ ਵਿਗੜ ਗਿਆ, ਚਿਹਰੇ ਦੀ ਬਨਾਵਟ ਵਿਗੜ ਗਈ।
ਮੁਖ ਮੈਂ ਪਾਏ ਰੇ ਦੇ ਪਛਤਾਏ,
ਪਾਤ ਲਿਆ ਮੂੰਹ ਦੇ ਵਿਚ, ਫਿਰ ਬਹੁਤ ਪਛਤਾਵਾ ਹੋਇਆ, ਜਿਨ੍ਹਾਂ ਜਿਨ੍ਹਾਂ ਨੇ ਉਹ ਰੀਠੇ ਆਪਣੇ ਪਾਸੇ ਦੇ ਤੋੜ ਕੇ ਮੂੰਹ ਚ ਪਾਏ ਤੇ ਬੜਾ ਪਛਤਾਵਾ ਹੋਇਆ, ਇੰਨੇ ਜਿਆਦੇ ਕੌੜੇ।
ਸ੍ਰੀ ਪ੍ਰਭ ਬੋਲੇ ਹਮ ਦਿਸ ਜੋ ਜੇਤੋ,
ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜਾ ਮੇਰੇ ਵਾਲੇ ਪਾਸੇ ਟਾਣਾ ਤੇ ਜਿੰਨੇ ਫਲੇ ਨੂੰ ਲੱਗੇ ਹੋਏ ਆ ਨਾ,
ਦਿਓ ਕਰ ਸਗਰ ਮਧੁਰ, ਦਿਓ ਕਰ ਸਗਰ ਤੇ ਤੋ,
ਇਹ ਤੇ ਮੈਂ ਸਾਰੇ ਮਿੱਠੇ ਕਰ ਦਿੱਤੇ ਹੋਏ ਆ, ਇਹ ਸਾਰੇ ਮਿੱਠੇ ਆ ਮੇਰੇ ਵਾਲੇ ਪਾਸੇ ਦੇ।
ਆਪਣੀ ਦਿਸ ਤੁਮ ਸਭ ਸਿੱਧ ਮਿਲ ਕੇ,
ਆਪਣੇ ਵਾਲੇ ਪਾਸੇ ਦੇ ਤੁਸੀਂ ਸਾਰੇ ਸਿੱਧ ਮਿਲ ਕੇ ਆਪਣੀ ਸ਼ਕਤੀ ਨਾਲ ਮਿੱਠੇ ਕਰ ਲਓ।
ਮਦਰ ਲੇ ਹੋ ਕਰ ਖਾਓ ਸੋ ਛਿਲਕੈ,
ਮਿੱਠੇ ਕਰ ਲੋ ਫਿਰ ਛਿਲ ਛਿਲ ਕੇ ਖਾਓ, ਜਿਵੇਂ ਆਪਾਂ ਲੀਚੀਆਂ ਛਿਲ ਛਿਲ ਕੇ ਖਾਣੇ ਆ।
ਸੁਣ ਸਭ ਸਿੱਧਨ ਸਖਤ ਲਗਾਈ,
ਫਿਰ ਉਹਨਾਂ ਨੇ ਯਤਨ ਕੀਤਾ, ਗ੍ਰੰਥਕਾਰ ਜੀ ਲਿਖ ਰਹੇ ਆ ਕਿ ਗੁਰੂ ਨਾਨਕ ਦਾ ਵਚਨ ਮੰਨ ਕੇ ਉਹਨਾਂ ਨੇ ਫਿਰ ਯਤਨ ਕੀਤਾ ਰਿੱਠੇ ਮਿੱਠੇ ਕਰਨ ਦਾ ਆਪਣੀਆਂ ਸ਼ਕਤੀਆਂ ਨਾਲ।
ਮਧੁਰ ਨ ਪਏ ਰਹੇ ਕਰੁਰਾਈ,
ਉਹ ਨਹੀਂ ਮਿੱਠੇ ਹੋਏ ਰਹੇ ਕੌੜੇ ਦੇ ਕੌੜੇ ਹੀ।
ਅਵਲੋ ਤੇਠਾ ਅਹੈ ਨਿਹਾਨੀ,
ਗ੍ਰੰਥਕਾਰ ਜੀ ਲਿਖਦੇ ਹਾਲੇ ਵੀ ਜਾ ਕੇ ਜਿਹੜੇ ਪਾਸੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੈਠੇ ਸੀ ਉਧਰਲੇ ਟਾਣੇ ਦੇ ਮਿੱਠੇ ਅੱਜ ਵੀ, ਤੇ ਜਿੱਦਾਂ ਸਿੱਧਾ ਵਾਲੇ ਪਾਸੇ ਸੀ ਉਹ ਅੱਜ ਵੀ ਕੌੜੇ ਆ। ਇਸੇ ਤਰੀਕੇ ਨਾਲ ਉਦਰਖਤ ਖੜਾ ਵੀ ਆ ਉੱਥੇ ਤੇ ਉਹਨੂੰ ਲੱਗਦੇ ਆ ਤੇ ਮਿੱਠੇ ਇੱਧਰ ਤੇ ਇੱਧਰ ਕੌੜੇ।
ਅਰਧ ਮਦਰ ਅਰਧ ਹੈ ਕੁਰਬਾਨੀ,
ਅੱਧੇ ਪਾਸੇ ਦੇ ਮਿੱਠੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਲੇ ਤੇ ਅੱਧੇ ਪਾਸੇ ਦੇ ਕੌੜੇ ਆ।
ਗੁਰ ਕੀ ਅਜਮਤ ਅਦਕ ਨਿਹਾਰੀ,
ਇੰਨੀ ਭਾਰੀ ਸ਼ਕਤੀ ਵੇਖੀ ਕਿੱਥੋਂ ਸੱਚੇ ਪਾਤਸ਼ਾਹ ਗੰਗਾ ਮੰਗਾ ਲਿਆ ਸਿੱਖ ਨੂੰ ਭੇਜ ਕੇ, ਤੇ ਫੌੜਾ ਵੀ ਲੱਕੜ ਦਾ ਉਹ ਵੀ ਲਈ ਕਈ ਲੋਹੇ ਦੀ ਨਹੀਂ ਹੈ, ਤੇ ਉਹਦੇ ਪਿੱਛੇ ਪਹਾੜੀਆਂ ਦੇ ਵਿੱਚ ਦੀ ਝਾੜੀਆਂ ਦੇ ਵਿੱਚ ਦੀ ਬੰਜੜਾਂ ਦੇ ਵਿੱਚ ਦੀ ਕਿਵੇਂ ਗੰਗਾ ਆ ਗਈ, ਤੇ ਇੱਕੋ ਹੀ ਵਚਨ ਕਰਿਆ ਕਿਵੇਂ ਰੀਠੇ ਮਿੱਠੇ ਹੋ ਗਏ। ਸਾਰਾ ਯਤਨ ਲਾਇਆ, ਨਾ ਗੰਗਾ ਨੇੜੇ ਆਈ ਨਾ ਉਹਨਾਂ ਦੇ ਉਹ ਮਿੱਠੇ ਹੋਏ ਰੀਠੇ। ਉਹ ਹੈ ਸ਼ਕਤੀਆਂ ਉਹਨਾਂ ਵਿੱਚ ਵੀ ਸੀ ਸ਼ਕਤੀ, ਤੇ ਬੀਬੀ ਰੰਗ ਰਤੜੀ ਵਿੱਚ ਵੀ ਸੀ, ਤੇ ਸ਼ਕਤੀ ਆਦ ਦੀਦੀ ਸੀ, ਦੀਦੀ ਫਰੀਦ ਜੀ ਵਿੱਚ ਵੀ ਗਈ ਸੀ। ਦਰਖਤ ਥੱਲੇ ਬੈਠੇ ਚਿੜੀਆਂ ਬੜੀਆਂ ਛੋਰ ਮਚਾ ਰਹੀਆਂ ਨੇ, ਤੇ ਕਹਿ ਤਾਂ ਕਿਉਂ ਬਿਰਤੀ ਖਰਾਬ ਕਰਦੀਆਂ, ਮਰ ਜਾਓ। ਹਾਂ ਅਚਾਨਕ ਹੀ ਮੂੰਹ ਨਿਕਲਿਆ, ਸਿੱਧੀ ਜ਼ਬਾਨ ਤੇ ਸੀ, ਮਰ ਗਈਆਂ ਸਾਰੀਆਂ, ਮਰ ਕੇ ਥੱਲੇ ਡਿੱਗ ਪਈਆਂ। ਤੇ ਫਿਰ ਕਹਿੰਦਾ ਉਹ ਤੁਸੀਂ ਜੀ ਪਾਓ ਤੇ ਉੱਡ ਜਾਓ। ਉਹ ਜੀ ਪਿਆ ਤੇ ਉੱਡ ਕੇ ਚਲੀਆਂ ਗਈਆਂ, ਉੱਡ ਕੇ ਚਲੀਆਂ ਗਈਆਂ। ਮਨ ਵਿੱਚ ਆ ਗਿਆ ਬੜੀ ਸ਼ਕਤੀ ਪ੍ਰਾਪਤ ਹੋ ਗਈ ਆ, ਨਾਮ ਜਪਦੇ ਜਪਦੇ ਚੱਲਦੇ ਹੁਣ ਪਿੰਡਾਂ ਵਿੱਚ ਜੋ ਜਿੱਦਾਂ ਦੀ ਸ਼ਕਤੀ ਲੋੜ ਹੋਊ ਵਰਤਾਂਗੇ, ਲੋਕਾਂ ਦੇ ਕੋਲੋਂ ਆਪਣੀ ਪੂਜਾ ਸੇਵਾ ਕਰਾਵਾਂਗੇ। ਤੁਰਦਿਆਂ ਤੁਰਦਿਆਂ ਰਸਤੇ ਵਿੱਚ ਪਿਆਸ ਲੱਗੀ, ਇੱਕ ਖੂਹ ਵੇਖ ਕੇ ਉੱਧਰ ਨੂੰ ਚਲੇ ਗਏ। ਉੱਥੇ ਬੀਬੀ ਰੰਗ ਰਤੜੀ ਪਾਣੀ ਭਰਦੀ ਸੀ, ਪਾਣੀ ਭਰ ਕੇ ਖੂਹ ਚੋਂ ਪਾਣੀ ਕੱਢਣਾ ਸੌਖਾ ਨਹੀਂ ਹੈ, ਜਿਹੜੇ ਪਾਣੀ ਕੱਢਦੇ ਉਹਨਾਂ ਨੂੰ ਪਤਾ, ਤੇ ਬੰਦਾ ਜੇ ਕਾਲੀ ਕਾਲੀ ਕੱਢੇ ਤੇ ਪਸੀਨਿਓ ਪਸੀਨੀ ਹੋ ਜਾਂਦਾ, ਲਾਲ ਮੂੰਹ ਹੋ ਗਿਆ ਪਸੀਨਿਓ ਪਸੀਨੀ, ਵਿਚਾਰੀ ਭਿੱਜੇ ਕੱਪੜੇ ਤੇ ਕੱਢੇ ਪਾਣੀ ਤੇ ਜ਼ੋਰ ਜ਼ੋਰ ਦੀ ਸੁੱਟ ਕੇ ਡੋਲੀ ਜਾਏ। ਇਹ ਆਉਂਦਾ ਹੀ ਕਹਿੰਦਾ ਪਾਣੀ ਪਿਆ ਬੀਬੀ, ਛੇਤੀ ਪਾਣੀ ਪਿਆ। ਉਹ ਆਪਣੇ ਰੰਗ ਵਿੱਚ ਸੀ, ਉਹ ਜਿਹੜਾ ਕੰਮ ਕਰ ਰਹੀ ਸੀ ਉਹ ਬਹੁਤ ਜ਼ਰੂਰੀ ਸੀ। ਤੇ ਇਹ ਫਿਰ ਕਹਿੰਦਾ ਪਾਣੀ ਪਿਆਉਂਦੀ ਆ ਕਿ ਦਿਆਂ ਸਰਾਪ। ਉਹ ਫਿਰ ਕਹਿੰਦੀ ਆ ਬਹਿ ਜਾ ਟਿੱਕ ਕੇ, ਇਹ ਚਿੜੀਆਂ ਨੀ ਜਿਹੜੀਆਂ ਮਰ ਕੇ ਜਵਾ ਦੇਗਾ, ਭੈਣ ਦੇ ਘਰ ਨੂੰ ਅੱਗ ਲੱਗੀ ਆ, ਪਹਿਲਾਂ ਅੱਗ ਬੁਝਾ ਕੇ ਫਿਰ ਪਾਣੀ ਪਿਆਵਾਂਗੇ। ਇੱਕ ਗੱਲ ਸੁਣਦਿਆਂ ਹੀ ਇੰਨਾ ਹੈਰਾਨ ਹੋ ਗਿਆ ਕਿ ਮੈਂ ਆਪਣੇ ਆਪ ਨੂੰ ਇੰਨਾ ਸ਼ਕਤੀਵਾਨ ਸਮਝਦਾ ਸੀ, ਚਿੜੀਆਂ ਮਾਰਤੀਆਂ ਜਵਾਤੀਆਂ ਮੈਨੂੰ ਇਕੱਲੇ ਨੂੰ ਪਤਾ ਸੀ, ਇਹਨੂੰ ਇੱਥੇ ਬੈਠੀ ਨੂੰ ਪਤਾ ਕਿ ਚਿੜੀਆਂ ਮਾਰ ਕੇ ਜਵਾ ਕੇ ਆਇਆ, ਕਿੱਥੇ ਭੈਣ ਦਾ ਘਰ ਆ, ਕਿੱਥੇ ਅੱਗ ਲੱਗੀ ਹੈ, ਪਾਣੀ ਡੋਲੀ ਜਾਂਦੀ ਹੈ, ਪਸੀਨਿਓ ਪਸੀਨੀ ਹੋਈ ਆ, ਤੇ ਇਹ ਅੱਗ ਬੁਝਾ ਰਹੀ ਆ। ਇਹਦੀ ਗੱਲ ਮੈਨੂੰ ਇਹ ਵੀ ਸੱਚੀ ਲੱਗਦੀ ਹੈ, ਇਹਨੂੰ ਘਰ ਦਿਸਦਾ ਹੋਏਗਾ ਜਿੱਥੇ ਅੱਗ ਲੱਗਦੀ ਹੈ, ਤੇ ਇੱਥੋਂ ਸੁੱਟਿਆ ਦਾ ਪਾਣੀ ਉੱਥੇ ਪਹੁੰਚਦਾ, ਇੱਥੋਂ ਹੱਥ ਮਾਰਿਆ ਆ ਨੇੜੇ ਹੀ ਆ, ਬਹੁਤਾ ਦੂਰ ਨਹੀਂ ਤਰਨ ਤਾਰਨ, ਇੱਥੋਂ ਹੱਥ ਮਾਰਿਆ ਕਿੱਥੇ ਕਾਬਲ ਕੰਧਾਰ। ਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਉਹ ਪੈਂਡਾ ਗਿਣਦੇ ਆ ਨਾ 750 ਕੋ, ਉਹ ਕਿੰਨਾ ਹੀ ਪੈਂਡਾ ਗਿਣਦੇ ਆ, ਉਪਦੇਸ਼ ਵਿੱਚ ਆਉਂਦਾ, ਇੱਥੋਂ ਹੀ ਏਦਾਂ ਹੱਥ ਮਾਰਦੀ ਆ, ਤੇ ਉੱਥੇ ਉਹ ਬੱਚੇ ਦਾ ਭੰਗੂੜਾ ਹਿੱਲਦਾ। ਬੀਬੀ ਉਹ ਜਰਾ ਕਿ ਤੁਸੀਂ ਥੋੜਾ ਜਿਹਾ ਧਿਆਨ ਦਿਓ, ਭਜਨ ਬਾਣੀ ਆਪਾਂ ਕਰਦੇ ਹਾਂ ਤੇ ਉਹਦਾ ਫਾਇਦਾ ਕਿੰਨਾ ਹੋ ਸਕਦਾ, ਇੱਥੋਂ ਬੈਠਿਆਂ ਦੁਨੀਆਂ ਦੇ ਵਿੱਚ ਸਾਰੇ ਕੰਮ ਹੋ ਸਕਦੇ ਆ, ਇੱਥੋਂ ਬੈਠਿਆਂ ਇਸ਼ਾਰੇ ਨਾਲ ਸੋਚਿਆ ਵੀ ਹੋ ਸਕਦੇ ਆ, ਪਰ ਥੋੜਾ ਜਿਹਾ ਜੇ ਆਪਾਂ ਜਤ ਸਤ ਨੂੰ ਸਾਂਭੀਏ, ਥੋੜਾ ਜਿਹਾ ਭਜਨ ਬਾਣੀ ਦੀ ਸ਼ਕਤੀ ਨੂੰ ਜੇ ਸਾਂਭੀਏ, ਥੋੜਾ ਜਿਹਾ ਇਸ ਪਾਸੇ ਨੂੰ ਧਿਆਨ ਦਈਏ, ਤੇ ਅੱਜ ਵੀ ਏਦਾਂ ਹੋ ਸਕਦਾ ਆ, ਅੱਜ ਵੀ। ਤੇ ਇੱਥੋਂ ਬੈਠਿਆਂ ਹੱਥ ਹਿਲਾਉਂਦੀ ਆ, ਲੋਕ ਹੈਰਾਨ ਹੋ ਗਏ, ਪੁੱਛਦੇ ਆ ਸੱਚੇ ਪਾਤਸ਼ਾਹ ਬੀਬੀ ਆਉਂਦੀ ਕਈ ਆ ਦਿਨਾਂ ਤੋਂ ਆ, ਇਹ ਬੋਲਦੀ ਕਿਸੇ ਨਾਲ ਨਹੀਂ ਹੈ, ਗੱਲਾਂ ਬਾਤਾਂ ਨਹੀਂ ਕਰਦੀ, ਸਾਰਾ ਦਿਨ ਟੋਕਰੀ ਢੋਂਦੀ ਹੈ, ਤੇ ਜਦੋਂ ਇੱਥੇ ਸੁੱਟ ਕੇ ਇੱਥੇ ਆਉਂਦੀ ਹੈ ਤੇ ਇੱਦਾਂ ਕਰਦੀ ਆ, ਸਾਨੂੰ ਹੈਰਾਨੀ ਆ ਕਿ ਕੌਣ ਆ, ਕਿੱਥੋਂ ਆਉਂਦੀ ਆ, ਤੇ ਇੱਦਾਂ ਕਿਉਂ ਕਰਦੀ ਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਪੁੱਛਿਆ, ਪੁੱਤਰੀ ਬੇਟਾ ਤੂੰ ਕੌਣ ਹੈ, ਤੇ ਉਹਨੇ ਫਿਰ ਆਪਣਾ ਨਾਂ ਦੱਸਿਆ ਤੇ ਆਖਿਆ ਮੈਂ ਕਾਬਲ ਤੋਂ ਆਉਂਦੀ ਹਾਂ ਸੱਚੇ ਪਾਤਸ਼ਾਹ, ਤੇ ਸੇਵਾ ਨੂੰ ਸੁਭਾਗ ਸਮਝ ਕੇ ਚੰਗੀ ਸਮਝ ਕੇ ਆਉਂਦੀ ਹਾਂ, ਤੇ ਛੋਟਾ ਜਿਹਾ ਬੱਚਾ, ਤੇ ਉਹ ਮੈਂ ਪੰਘੂੜੇ 'ਚ ਦੁੱਧ ਪਿਆ ਕੇ ਪਾ ਆਉਂਦੀ ਹਾਂ, ਤੇ ਜਦੋਂ ਰੋਂਦਾ ਤੇ ਫਿਰ ਮੈਂ ਇੱਥੋਂ ਫਿਰ ਉਹਨੂੰ ਹੂੰਟਾ ਦੇ ਦਿੰਦੀ ਹਾਂ, ਤੇ ਉਹ ਫਿਰ ਉੱਥੇ ਵਰਾਇਆ ਜਾਂਦਾ, ਚੁੱਪ ਕਰ ਦਿੰਦਾ, ਤੇ ਫਿਰ ਮੈਂ ਸੇਵਾ ਕਰਦੀ ਰਹਿੰਦੀ ਹਾਂ, ਸੇਵਾ ਗਵਾਉਣੀ ਨਹੀਂ ਚਾਹੁੰਦੀ ਸੇਵਾ ਦਾ, ਅਸੀਂ ਤੇ ਭੈਣੀ ਸਾਹਿਬ ਰਹਿ ਕੇ ਸੇਵਾ ਤੋਂ ਡਰਦੇ ਵੀ ਹਾਂ, ਕਿਤੇ ਸੇਵਾ ਨਾ ਕਰਨੀ ਪੈ ਜਾਵੇ, ਕਿਤੇ ਹੱਥ ਸਾਡੇ ਮੈਲੇ ਨਾ ਹੋ ਜਾਣ, ਪਸੀਨਾ ਨਾ ਆ ਜਾਏ, ਕੱਪੜੇ ਨਾ ਮੈਲੇ ਹੋ ਜਾਣ, ਇੱਥੇ ਤੀਰਥ ਤੇ ਬਹਿ ਕੇ ਜਿੱਥੇ ਲੁੱਟਣ ਆਏ ਹਾਂ, ਸੇਵਾ ਵੀ ਲੁੱਟਣੀ ਹੈ, ਭਜਨ ਵੀ ਲੁੱਟਣਾ, ਪਰ ਉਪਕਾਰ ਵੀ ਕਰਨਾ, ਤੇ ਫਿਰ ਇੱਥੇ ਰਹਿ ਕੇ ਡਰਦੇ ਰਹੀਏ ਕਿ ਸਾਡੇ ਹੱਥ ਕਿਤੇ ਹੱਥ ਨਾ ਸੇਵ ਵੈਲੇ ਹੋ ਜਾਣ, ਕਿਤੇ ਸੇਵਾ ਨਾ ਕਰਨੀ ਪੈ ਜਾਏ। ਵੇਖਿਓ ਇਹ ਸਮਾਂ ਦੁਨੀਆਂ ਨੂੰ ਕਿਸੇ ਨੂੰ ਨਹੀਂ ਪ੍ਰਾਪਤ ਹੋਇਆ, ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦਾ। ਕਿੰਨੀ ਵੱਡੀ ਦੁਨੀਆਂ, ਕਿੰਨੇ ਪਿੰਡ ਸ਼ਹਿਰ, ਕਿੰਨੀ ਦੁਨੀਆਂ ਹੈ, ਕਿਸੇ ਨੂੰ ਇਹ ਸੇਵਾ ਦਾ ਸਮਾਂ ਪ੍ਰਾਪਤ ਨਹੀਂ ਹੈ। ਲੋਕ ਜਾਂਦੇ ਆ ਗੁਰਦੁਆਰਿਆਂ ਚ, ਹੋਰ ਤੀਰਥਾਂ ਤੇ, ਪਤਾ ਨਹੀਂ ਉੱਥੋਂ ਉਹਨਾਂ ਨੂੰ ਫਲ ਮਿਲੇ ਕਿ ਨਾ ਮਿਲੇ, ਪਰ ਇੱਥੇ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜਿਹੜਾ ਇੱਥੇ ਆਏਗਾ ਇੱਕ ਡੱਕਾ ਵੀ ਚੱਕ ਕੇ ਉੱਥੇ ਰੱਖੇਗਾ ਨਾ, 100 ਵਾਰੀ ਗੁਰੂ ਸੋਚਦਾ ਕਿ ਇਹਦੇ ਬਦਲੇ ਮੈਂ ਇਹਨੂੰ ਕੀ ਦਵਾਂ। ਇੱਕ ਤਿਲ ਹੀ ਭੰਨੇ ਘਾਲ ਲਿਆ, ਗੁਰਬਾਣੀ ਚ ਲਿਖਤਾ, ਇੱਕ ਤਿਲ, ਛੋਟਾ ਜਿਹਾ ਤਿਲ ਦਾ ਦਾਣਾ, ਇੰਨਾ ਵੀ ਜੇ ਕੋਈ ਕਰੂਗਾ ਤਾਂ ਉਹਦਾ ਗੁਰੂ ਐਵੇਂ ਨਹੀਂ ਜਾਣ ਦਊਗਾ, ਉਹਦੇ ਬਦਲੇ ਗੁਰੂ ਬੜਾ ਕੁਛ ਦਏਗਾ, ਉਹਦੇ ਬਦਲੇ ਬੜਾ ਸੁੱਖ ਦਏਗਾ, ਉਹਦੇ ਬਦਲੇ ਗੁਰੂ ਉਹਦਾ ਭਾਵੇਂ ਦਾਸ ਬਣ ਕੇ ਉਹਦੇ ਕੰਮ ਕਰੇ। ਵੇਖਿਓ ਕਿਤੇ ਡਰਦੇ ਡਰਦੇ ਆਪਣੇ ਜੀਵਨ ਦਾ ਜਿੰਨਾ ਕੁ ਸਮਾਂ ਭੈਣੀ ਸਾਹਿਬ ਰਹਿਣ ਦਾ ਮਿਲਿਆ ਨਾ, ਇਸ ਦਰਗਾਹ ਚ ਰਹਿਣ ਦਾ ਮਿਲਿਆ, ਕਿਤੇ ਗਵਾ ਨਾ ਲਿਓ। ਹੱਥ ਪੈਰ ਤੇ ਸਦਾ ਨਹੀਂ ਰਹਿਣੇ, ਇਹ ਤੇ ਸਾੜੀ ਜਾਣੇ, ਜਦੋਂ ਮਰ ਗਏ ਸਾੜੀ ਦੇਣੇ ਨੇ ਘਰਦਿਆਂ ਚੱਕ ਕੇ, ਇਹਨਾਂ ਦਾ ਹੋਣ ਹੀ ਫਾਇਦਾ ਆ। ਜੇ ਕਿਸੇ ਨੂੰ ਸਿਰ ਨਵਾਉਣੇ ਆ ਤੇ ਅਸੀਰ ਮਦ ਮਿਲਦੀ ਆ, ਜੇ ਕਿਸੇ ਦੇ ਪੈਰੀ ਹੱਥ ਲਾਉਣੇ ਆ ਤੇ ਹੱਥ ਸੁੱਚੇ ਹੁੰਦੇ, ਸੇਵਾ ਕਰਦੇ ਆ ਤੇ ਹੱਥ ਸੁੱਚੇ ਹੁੰਦੇ ਆ, ਕਿਸੇ ਦੀ ਅਸੀਸ ਮਿਲਦੀ ਆ, ਨਾਲੇ ਗੁਰੂ ਦੀ ਖੁਸ਼ੀ ਮਿਲਦੀ ਆ, ਨਾਲੇ ਸੇਵਾ, ਨਾਲੇ ਇਸ ਲੋਕ ਦੇ ਤੇ ਅਗਲੇ ਲੋਕ ਦੇ ਸੁੱਖ। ਇਹ ਤੇ ਤਨ ਲੱਗੇ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਾਹ ਬੈਸਣ ਪਾਈਏ। ਇਹ ਸਿੱਧੀ ਪੌੜੀ ਦਰਗਾਹ ਦੀ ਆ, ਤਾਂ ਸੱਚੇ ਪਾਤਸ਼ਾਹ ਬੀਬੀਆਂ ਵਿਆਹੀਆਂ ਸੀ ਨਾਮ ਧਾਰੀਆਂ ਦੇ ਨਾਲ, ਕਿ ਭਜਨ ਕਰਨ ਵਾਲਿਆਂ ਦੀ ਇਹ ਸੇਵਾ ਕਰਨਗੀਆਂ, ਸਿੱਧੀਆਂ ਦਰਗਾਹ ਵਿੱਚ ਚਲੇ ਜਾਣਗੀਆਂ। ਵੇਖਿਓ ਕਿਤੇ ਖੁੰਝ ਨਾ ਜਾਈਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇੱਕ ਨੌਜਵਾਨ ਮੁੰਡਾ ਵੇਖਿਆ ਨਾ ਸਾਹਮਣੇ, ਗੱਭਰੂ ਮੁੰਡਾ, ਚੰਗਾ ਜਵਾਨੀ ਭਰੀ ਹੋਈ, ਤੇ ਉਹਨੂੰ ਕਹਿੰਦੇ ਆ, ਕਾਕਾ ਪਾਣੀ ਲਿਆ। ਸਤਿਗੁਰਾਂ ਦਾ ਬਚਨ ਮੰਨ ਕੇ ਭੱਜਾ ਗਿਆ, ਲੈ ਤੇ ਆਇਆ ਲੋਟਾ ਗੜਵਾ ਭਰ ਕੇ, ਲੈ ਤੇ ਆਇਆ ਕਟੋਰਾ ਭਰ ਕੇ ਸੱਚੇ ਪਾਤਸ਼ਾਹ ਨੂੰ ਦੇ ਦਿੱਤਾ, ਪਰ ਉਹਨੇ ਮਾਂਜਿਆ ਨਹੀਂ ਗੜਵਾ, ਉਹ ਜਿਹੜਾ ਬਾਟਾ ਸੀ ਉਹ ਮਾਂਜਿਆ ਨਹੀਂ, ਲੋਹੇ ਦਾ ਬਾਟਾ ਸੀ, ਜਗਾਲ ਲੱਗਿਆ ਸੀ, ਮਾਂਜਿਆ ਨਹੀਂ, ਉਹਨੇ ਭਰ ਕੇ ਸਤਿਗੁਰਾਂ ਨੂੰ ਦੇ ਦਿੱਤਾ। ਤੇ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਇਹਦੇ ਨਾ ਹੱਥ ਗਿੱਲੇ ਹੋਏ ਆ, ਨਾ ਇਹਦੇ ਮੈਨੇ ਸੁਕਮਾਂਜ ਕੀਤੇ ਰੇਤਾਂ ਨਾ ਸਵਾ ਨਾ ਮਾਂਜੇ ਹੱਥ, ਤੇ ਉਦਾਂ ਹੀ ਚੱਕ ਲਿਆ, ਇਹ ਤੇ ਮੈਲੇ ਹੋਣ ਤੋਂ ਡਰਦਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਤੇਰੇ ਹੱਥ ਬੜੇ ਸੋਹਣੇ ਆ। ਉਹ ਕਹਿੰਦਾ ਮੈਂ ਨਹੀਂ ਕਦੀ ਮਿੱਟੀ ਨੂੰ ਹੱਥ ਛੁਆਇਆ, ਨਾ ਮੈਂ ਕਦੀ ਕਿਸੇ ਨੂੰ ਕੋਈ ਕਿਸੇ ਨੂੰ ਪਾਣੀ ਪਿਆਇਆ, ਮੈਂ ਨਹੀਂ ਕਦੀ ਵੀ ਕਿਸੇ ਦੇ ਆਖੇ ਲੱਗਿਆ। ਤੇ ਸੱਚੇ ਪਾਤਸ਼ਾਹ ਫੜ ਕੇ ਨਾ ਵਾਟਾ ਪਵਾ ਕੇ ਪਰੇ ਮਾਰਿਆ, ਇਹ ਤੇ ਹੱਥ ਸੁੱਚੇ ਹੀ ਨਹੀਂ ਹੋਏ, ਇਹਨਾਂ ਪਲੀਤ ਦੇ ਹੱਥਾਂ ਦਾ ਤਾਂ ਮੈਂ ਕਦੀ ਵੀ ਨਹੀਂ ਪਾਣੀ ਪੀਂਦਾ, ਇਹਨਾਂ ਪਲੀਤ ਹੱਥਾਂ ਦਾ ਮੈਂ ਨਹੀਂ ਪਾਣੀ ਪੀਂਦਾ ਜਿਹੜੇ ਸੇਵਾ ਨਹੀਂ ਕਰਦੇ। ਸੁੱਟ ਦਿੱਤਾ ਸਾਰਿਆਂ ਦੇ ਸਾਹਮਣੇ, ਸਭ ਨੂੰ ਵਿਖਾ ਕੇ ਸੁੱਟਿਆ। ਸੱਚੇ ਪਾਤਸ਼ਾਹ ਹੁਕਮ ਕੀਤਾ, ਉਹ ਸੁੱਚੇ ਹੱਥ ਨੇ ਜਿਹੜੇ ਸੇਵਾ ਕਰਦੇ, ਤ੍ਰਿਗ ਸੇਵਾ ਬਿਨ ਹੱਥ ਪੈਰ, ਜਿਹੜੇ ਸੇਵਾ ਹੱਥ ਪੈਰ ਨਹੀਂ ਕਰਦੇ ਉਹ ਤੇ ਤ੍ਰਿਗ ਨੇ, ਉਹਨਾਂ ਦੇ ਹਜ਼ਾਰ ਵਾਰੀ ਫਿੱਟਮ ਹੋਏ ਇਹੋ ਜਿਹੇ ਹੱਥਾਂ ਦਾ ਕੀ ਫਾਇਦਾ, ਹੱਥ ਤੇ ਕੋਹੜੀ ਦੇ ਵੀ ਹੁੰਦੇ ਆ, ਬਿਮਾਰ ਦੇ ਲਾਚਾਰ ਦੇ ਵੀ ਹੱਥ ਹੁੰਦੇ ਆ, ਉਹਨਾਂ ਦਾ ਕੀ ਫਾਇਦਾ, ਮੁਰਦੇ ਦੇ ਹੱਥਾਂ ਦਾ ਕੀ ਫਾਇਦਾ। ਇਹਨਾਂ ਦਾ ਫਾਇਦਾ ਤਾਂ ਜੇ ਇਹਨਾਂ ਹੱਥਾਂ ਨਾਲ ਆਪਾਂ ਸੇਵਾ ਕਰਦੇ ਹਾਂ, ਜੇ ਥੋੜੀ ਬਹੁਤੀ ਅੰਦਰ ਅਣਖ ਹੈਗੀ ਆ, ਜਾਗਰਣ ਸ਼ਕਤੀ ਹੈਗੀ ਆ, ਚੇਤਨਾ ਹੈਗੀ ਆ, ਗਿਆਨ ਹੈਗਾ, ਤੇ ਇਹਨਾਂ ਦੋਵਾਂ ਦੋਵਾਂ ਹੱਥਾਂ ਦੇ ਨਾਲ ਲੁੱਟੋ, ਇੱਥੇ ਲੁੱਟਣ ਆਏ ਆ, ਸੇਵਾ ਵੀ ਕਰੋ, ਭਾਂਡੇ ਵੀ ਮਾਂਜੋ, ਗੁਰੂ ਘਰ ਦੀਆਂ ਲੱਕੜਾਂ ਬਾਲਣ, ਜੋ ਵੀ ਸੇਵਾ ਮਿਲਦੀ ਆ ਉਹਨੂੰ ਕਰੋ, ਸਮਾਂ ਨਾ ਗਵਾਓ। ਜੀਵਨ ਦਾ ਸਮਾਂ ਸਾਡੇ ਤੇ ਪੂਰ ਭਰਿਆ ਸੀ ਪਹਿਲਾਂ, ਮੈਂ ਜਦੋਂ ਧਿਆਨ ਮਾਰਦਾ ਤੇ ਮੇਰੇ ਫਿਰ ਸਾਹਮਣੇ ਇਹ ਗੱਲ ਆਉਂਦੀ ਆ ਕਿ 100 ਸਾਲ ਦੇ ਵਿੱਚ ਦੁਨੀਆਂ ਸਾਰੀ ਖਾਲੀ ਹੋ ਜਾਂਦੀ ਹੈ, ਸਾਰੀ ਦੀ ਸਾਰੀ ਭਰਿਆ ਪੂਰ, ਕੋਈ ਇੱਕ ਅੱਧਾ ਟਾਵਾਂ ਬਚਦਾ ਹੋਏਗਾ 100 ਸਾਲ ਵਿੱਚ, ਪਰ ਮੇਰੀ ਉਮਰ 54 ਸਾਲ ਦੀ ਹੈ, ਮੈਂ ਜਿੰਨੇ ਭੈਣੀ ਸਭ ਆਪਣੀ ਅੱਖਾਂ ਨਾਲ ਦੇਖੇ ਉਹ ਪੂਰਾ ਦੇ ਪੂਰ ਲੱਦ ਕੇ ਰਿਹਾ ਨਹੀਂ ਕੋਈ, ਕਈ ਸੇਵਾ ਕਰਦੇ ਸੀ, ਕਈ ਨਹੀਂ ਕਰਦੇ ਸੀ, ਸਭ ਚਲੇ ਗਏ। ਤੇ ਪੇਖਤ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ, ਤੇ ਸੁਪਨੇ ਕਾ ਸੁਪਨਾ ਭਇਆ, ਸੰਗ ਚੱਲਿਆ ਕਮਾਇਆ, ਕਮਾਈ ਨਾਲ ਜਾਏਗੀ, ਜੋ ਕਿਸੇ ਨੇ ਕਰ ਲਿਆ ਉਹ ਜਾਏਗਾ, ਭਾਵੇਂ ਪੈਸਾ ਕਮਾ ਲਓ ਇੱਥੇ ਰਹਿ ਜਾਣਾ, ਹੇਰਾ ਫੇਰੀ ਕਰ ਲਓ ਉਹ ਨਾਲ ਚੱਲ ਜਾਏਗੀ, ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਵੀ ਜਾਣਗੀਆਂ ਬੁਰਿਆਈਆਂ ਵੀ ਜਾਣਗੀਆਂ। ਮੈਂ ਅਰਜ ਕਰਦਾ ਕਿ ਬਹੁਤੀਆਂ ਚੰਗਿਆਈਆਂ ਨਿਕਲਣ ਸਾਡੀਆਂ, ਬੁਰਿਆਈ ਤੇ ਨਾ ਨਿਕਲੇ ਤੇ ਚੰਗਾ ਜਾਂ ਘੱਟ ਨਿਕਲੇ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਇਸੇ ਸੇਵਾ ਬਹੁਤ ਆ ਜਾਏ, ਨਾਮ ਸਿਮਰਨ ਬਹੁਤ ਆ ਜਾਏ, ਸਾਧੂ ਸੰਤਾਂ ਦਾ ਦਰਸ਼ਨ, ਗੁਰੂ ਸਾਹਿਬਾਂ ਦਾ ਦਰਸ਼ਨ, ਪੁੰਨ ਸਾਡੇ ਇਸੇ ਆ ਜਾਣ, ਪਰ ਆਉਣਗੇ ਤਾਂ ਜੇ ਕਰਾਂਗੇ, ਜੇ ਨਹੀਂ ਕਰਾਂਗੇ ਤੇ ਫਿਰ ਨਹੀਂ ਆਉਣਗੇ। ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਵਾਸਤੇ ਭਵਾ ਕੇ ਮਾਰਿਆ ਸੀ ਸਾਰਿਆਂ ਸਾਹਮਣੇ ਕਿ ਜੇ ਤੂੰ ਕੌਲੇ ਨੂੰ ਮਾਂਜ ਨਹੀਂ ਸਕਦਾ, ਹੱਥ ਲਿਬਣ ਤੋਂ ਡਰਦਾ, ਤੇ ਐਸੇ ਹੱਥਾਂ ਦਾ ਕੋਈ ਫਾਇਦਾ ਨਹੀਂ, ਫਿਰ ਮੈਂ ਨਹੀਂ ਪਾਣੀ ਪੀਂਦਾ ਇਹਨਾਂ ਹੱਥਾਂ ਨਾਲ। ਸਤਿਗੁਰੂ ਉਸ ਹੱਥ ਦੇ ਪਾਣੀ ਪੀਂਦੇ ਨੇ, ਉਸ ਹੱਥ ਦੀ ਰੋਟੀ ਖਾਂਦੇ ਨੇ। ਲਾਲੋ, ਤੁਸੀਂ ਸੁਣਿਆ ਹੋਏਗਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇਤਿਹਾਸ ਕਈ ਵਾਰੀ, ਕਿ ਉਹ ਤਰਖਾਣ ਮਿਸਤਰੀ ਕਿਰਤ ਕਰਕੇ ਖਾਣ ਵਾਲਾ, ਤੇ ਬਹੁਤ ਵਧੀਆ ਰੋਟੀ ਨਹੀਂ ਜੁੜਦੀ, ਸੁੱਕੀ ਰੋਟੀ, ਕੋਧਰੇ ਦੀ ਰੋਟੀ ਸੁੱਕੀ ਹੋਈ, ਉਹ ਜੁੜੀ ਆ। ਤੇ ਸੱਚੇ ਪਾਤਸ਼ਾਹ ਨੂੰ ਦਿੱਤੀ ਹੈ ਤੇ ਸਤਿਗੁਰ ਖੁਸ਼ ਹੋ ਕੇ ਅੱਧੀ ਖਾਲੀ ਅੱਧੀ ਪਈ ਹੈ। ਉਧਰਲੇ ਪਾਸੇ ਲੋਕਾਂ ਕੋਲੋਂ ਲਾ ਲਾ ਕੇ ਕਰਜ਼ਾ, ਲੋਕਾਂ ਕੋਲੋਂ ਲਾ ਲਾ ਕੇ ਟੈਕਸ ਪੈਸਾ ਇਕੱਠਾ ਕਰ ਲਿਆ। ਹੇਰਾ ਫੇਰੀ ਨਾਲ ਪਾਪ ਨਾਲ ਧਨ ਬਹੁਤ ਇਕੱਠਾ ਹੁੰਦਾ, ਹੇਰਾ ਫੇਰੀ ਨਾਲ ਤੇ ਪਾਪ ਨਾਲ ਧਨ ਬਹੁਤ ਇਕੱਠਾ ਹੁੰਦਾ, ਖੂਨ ਪਸੀਨੇ ਦੀ ਲੋਕਾਂ ਦੀ ਕਮਾਈ ਇਕੱਠੀ ਕਰ ਲਈ। ਤੇ ਜਦੋਂ ਵੇਖਿਆ ਗੁਰੂ ਨਾਨਕ ਉਧਰ ਬੈਠਾ, ਉਹਦਾ ਬੜਾ ਸਤਿਕਾਰ ਹੋ ਰਿਹਾ, ਦੁਨੀਆਂ ਵਿੱਚ ਬੜਾ ਜਸ ਹੋ ਰਿਹਾ ਭਾਈ ਲਾਲੋ ਦਾ, ਕਿਉਂਕਿ ਸਤਿਗੁਰੂ ਉੱਥੇ ਕੀਰਤਨ ਕਰਦੇ ਸੀ, ਲੋਕੀ ਸੁਣਨ ਆਉਂਦੇ ਸੀ, ਤੇ ਘਰਾਂ ਵਿੱਚ ਜਾ ਕੇ ਜਸ ਕਰਦੇ ਸੀ। ਕਿੰਨੇ ਭਾਗਾਂ ਵਾਲਾ ਜਿਹਦੇ ਘਰ ਐਸੇ ਸਤਿਗੁਰੂ ਸੰਤ ਆ ਕੇ ਰਹਿੰਦੇ, ਤੇ ਉਹਨੂੰ ਹੱਥੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਰੋਟੀ ਖਵਾਉਣ ਦਾ। ਇਹ ਪੈਸੇ ਵਾਲਾ ਸੀ ਭਾਗੋ, ਇਹਨੇ ਘਰੇ ਖੀਰ ਪੂੜਿਆਂ ਦਾ ਲੰਗਰ ਕਰ ਲਿਆ, ਤੇ ਲੋਕ ਸੱਦ ਲੈ ਕੇ ਮੇਰਾ ਵੀ ਜਸ ਹੋਏ। ਜਦੋਂ ਲੋਕ ਖੀਰ ਪੂੜੇ ਖਾਂਦੇ ਆ ਖੁਸ਼ ਹੋ ਕੇ, ਪਰ ਉਹਨਾਂ ਨੂੰ ਅਸਲੀ ਗੱਲ ਦਾ ਨਹੀਂ ਪਤਾ, ਤੇ ਸਤਿਗੁਰਾਂ ਨੂੰ ਵੀ ਸੁਨੇਹਾ ਭੇਜਤਾ, ਸੱਚੇ ਪਾਤਸ਼ਾਹ ਗਏ ਹੀ ਨਾ, ਦੋ ਚਾਰ ਸੁਨੇਹਾ ਲੈ ਕੇ ਆਏ ਨਾ ਗਏ, ਤੇ ਸਿਪਾਹੀ ਭੇਜ ਕੇ ਮੰਗਾ ਲਿਆ। ਜ਼ੋਰ ਵਾਲਾ ਸੀ, ਹਕੂਮਤ ਵਾਲਾ ਸੀ, ਸ਼ਕਤੀ ਵਾਲਾ ਸੀ, ਪੈਸੇ ਵਾਲਾ ਸੀ, ਬਾਹੂਬਲ ਵਾਲਾ ਸੀ, ਸਿਪਾਹੀ ਭੇਜ ਕੇ ਮੰਗਵਾ ਲਿਆ। ਸੱਚੇ ਪਾਤਸ਼ਾਹ ਚਲੇ ਗਏ, ਕਹਿੰਦੇ ਕਾਹਦੇ ਵਾਸਤੇ ਪਰੇਸ਼ਾਨ ਕਰਦੇ ਆ ਸੰਤਾਂ ਸਾਧਾਂ ਨੂੰ, ਕਹਿੰਦੇ ਜੀ ਲੰਗਰ ਖਾਓ, ਲੰਗਰ ਖਾਣ ਵਾਸਤੇ ਕਰਦਾ। ਕਹਿੰਦੇ ਨਹੀਂ ਖਾਂਦੇ, ਜਿਉਂ ਨਾ ਤੁਮਰੋਂ ਖਾਏ ਕਦਾ ਪੀ, ਤੇਰੇ ਹੱਥ ਦਾ ਤੇ ਕਦੀ ਵੀ ਨਹੀਂ ਖਾਂਦੇ ਅਸੀਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੇਵਲੂਤ ਨੂੰ ਵੀ ਇਹ ਗੱਲ ਆਖੀ ਸੀ, ਜਿਉਂ ਨਾ ਤੁਮਰੋਂ ਖਾਏ ਕਦਾ ਪੀ, ਕਦੀ ਵੀ ਨਹੀਂ ਖਾਵਾਂਗੇ। ਹੋ ਤੁਮ ਜੀਵਨ ਕੇ ਸੰਤਾਪੀ, ਤੁਸੀਂ ਤੇ ਜੀਆਂ ਨੂੰ ਦੁਖੀ ਕਰਨ ਵਾਲੇ ਆ, ਜੀਆਂ ਨੂੰ ਲੁੱਟਣ ਵਾਲੇ ਆ, ਤੁਸੀਂ ਲੁਟੇਰੇ ਆ, ਠੱਗ ਆ, ਹੇਰਾ ਫੇਰੀ ਕਰਨ ਵਾਲੇ ਆ। ਸੱਚੇ ਪਾਤਸ਼ਾਹ ਕਹਿੰਦੇ ਸਿੱਖ ਹੋ ਕੇ ਬੇਈਮਾਨੀ ਕਰੇ ਤੇ ਉਹ ਸਿੱਖ ਹੀ ਨਹੀਂ ਹੈ, ਜੇ ਉਹ ਆਪਣੇ ਹੱਕ ਤੋਂ ਵੱਧ ਲਾਲਚ ਕਰਦਾ ਤੇ ਉਹ ਅਸਿੱਖ ਆ, ਸਿੱਖ ਨਹੀਂ ਹੈ। ਸੁਨਿਆਰਿਆਂ ਨੂੰ ਸੱਚੇ ਪਾਤਸ਼ਾਹ ਤਾਂ ਕਹਿਤਾ ਸੀ ਸਿੱਖ ਨਹੀਂ ਕਿ ਸੋਨਾ ਗੜਤ ਹੀਰੇ ਸੁਨਿਆਰਾ, ਸੋਨੇ ਨੂੰ ਜਦੋਂ ਘੜਦਾ ਨਾ ਤੇ ਉਹਦੇ ਵਿੱਚ ਥੋੜਾ ਸੋਨਾ ਝਾੜ ਦਿੰਦਾ, ਉੱਥੇ ਪਿੱਤਲ ਦਾ ਜਾਂ ਤਾਂਬੇ ਦਾ ਟਾਂਕਾ ਭਰ ਕੇ ਤੇ ਪਾਲਿਸ਼ ਕਰ ਦਿੰਦਾ। ਪਾਲਿਸ਼ ਦੇ ਪੈਸੇ ਵੱਖਰੇ, ਮਜ਼ਦੂਰੀ ਵੱਖਰੀ, ਟੈਕਸ ਵੱਖਰਾ, ਮੁਨਾਫਾ ਵੱਖਰਾ, ਚਾਰੇ ਚੀਜ਼ਾਂ ਤੇ ਵੱਖਰੀਆਂ ਪਾ ਦਿੱਤੀਆਂ। ਤੇ ਜਿਹੜਾ ਚੋਰੀ ਕੀਤਾ ਸੋਨਾ ਵਿੱਚੋਂ ਕੱਢ ਲਿਆ, ਹੇਰਾ ਫੇਰੀ ਕਰਦਾ ਸਿੱਖ ਨਹੀਂ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਸੋਨਾ ਗੜਤ, ਸੋਨੇ ਨੂੰ ਘੜਦਿਆਂ ਸੁਨਿਆਰੇ ਨੇ ਸੋਨਾ ਵਿੱਚੋਂ ਚੋਰੀ ਕਰਦਾ, ਹਰ ਸੁਨਿਆਰਾ ਕਰਦਾ ਚੋਰੀ, ਪੈਸੇ ਮਜ਼ਦੂਰੀ ਵੀ ਲੈ ਲਈ, ਟੈਕਸ ਵੀ ਲੈ ਲਿਆ, ਆਪਣੀ ਮਿਹਨਤ ਵੀ ਲੈ ਲਈ ਤੇ ਆਪਣਾ ਮੁਨਾਫਾ ਵੀ ਲੈ ਲਿਆ, ਪਾਲਿਸ਼ ਦੇ ਪੈਸੇ ਵੱਖਰੇ ਲੈ ਲਏ। ਤੇ ਉਹ ਜਿਹੜਾ ਸੋਨਾ ਜਿਹੜਾ ਕੱਢਿਆ ਵਿੱਚੋਂ ਉਹ ਕਿਸੇ ਗਿਣਤੀ ਵਿੱਚ ਨਹੀਂ ਹੈ, ਉਹ ਚੋਰੀ। ਤੇ ਸੱਚੇ ਪਾਤਸ਼ਾਹ ਕਹਿਤਾ ਜੀ ਇਹ ਸਿੱਖ ਹੀ ਨਹੀਂ ਹੋ ਸਕਦਾ, ਸਿੱਖ ਕਰੇ ਹੇਰਾ ਫੇਰੀ ਤੇ ਸਿੱਖ ਨਹੀਂ ਹੋ ਸਕਦਾ, ਇਹ ਸਿੱਖ ਹੀ ਨਹੀਂ ਹੈ। ਸੋ ਸੁਨਿਆਰਾ ਸਿੱਖ ਨਹੀਂ, ਰਿਓੜੀ ਪ੍ਰਸ਼ਾਦ ਨਹੀਂ। ਅੱਜ ਵੀ ਮੈਂ ਇਹ ਗੱਲ ਸੁਣਾ ਰਿਹਾ, ਜਿਹੜਾ ਵੀ ਹੇਰਾ ਫੇਰੀ ਕਰਦਾ ਭਾਵੇਂ ਕੋਈ ਵੀ ਹੋਵੇ, ਆਪਣੇ ਹੱਕ ਤੋਂ ਵੱਧ ਜਿਹੜਾ ਹੇਰਾ ਫੇਰੀ ਨਾਲ ਚੋਰੀ ਨਾਲ ਜਿੱਦਾਂ ਵੀ ਲਿਆਉਂਦਾ, ਸਤਿਗੁਰਾਂ ਨੇ ਚੋਰੀਆਂ ਹਟਾਈਆਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਸਤਿਗੁਰੂ ਰਾਮ ਸਿੰਘ ਨੇ, ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਭਾਈ ਬਿਧੀ ਚੰਦ ਨੂੰ ਆਖਿਆ ਸੀ ਨਹੀਂ ਚੋਰੀ ਨਹੀਂ ਕਰਨੀ। ਮੈਂ ਕਹਿੰਦਾ ਚੋਰੀਆਂ ਤੋਂ ਹੇਰਾ ਫੇਰੀ ਤੋਂ ਗੁਰੂ ਨੇ ਸਾਨੂੰ ਹਟਾਇਆ, ਹੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਜੇ ਅੱਜ ਹੇਰਾ ਫੇਰੀ ਤਾਂ ਘਰੇ ਲੈ ਆਉਂਦੇ ਆ, ਖਾਣ ਦੇ ਬੱਚੇ ਪਰਾਉਣੇ ਕੋਈ ਵੀ ਪਤਾ ਨਹੀਂ, ਪਰ ਗਲਾ ਕਿਹਨੂੰ ਕਟਾਉਣਾ ਪਏਗਾ ਜਿਹੜਾ ਲੈ ਕੇ ਆਉਂਦਾ ਉਹਨੂੰ, ਹੱਥ ਕਿਹਨੂੰ ਕਟਾਉਣੇ ਪੈਣਗੇ, ਦਲਾਲ ਨੂੰ ਜਿਹੜਾ ਲੋਕਾਂ ਦੇ ਵਿੱਚ ਇੱਧਰ ਦੀ ਉੱਧਰ ਦੀਆਂ ਗੱਲਾਂ ਕਰਕੇ ਤੇ ਫਿਰ ਲੈ ਆਉਂਦਾ ਘਰੇ ਐਸਾ ਧਨ, ਉਹਦੇ ਹੱਥ ਵੱਡੇ ਜਾਣਗੇ, ਜਿਹਦੇ ਹੱਥ ਵੱਡੇ ਆਣਗੇ ਉਹਦਾ ਸਰੀਰ ਕਿਸ ਕੰਮ ਆ, ਕਦੀ ਇਸ ਬਾਰੇ ਵੀ ਸੋਚਿਆ ਜਾਏ। ਰੋਜ਼ ਆਪਾਂ ਆਸਾ ਦੀ ਵਾਰ ਚ ਸੁਣਦੇ ਹਾਂ, ਵੱਡੀ ਹੱਥ ਦਲਾਲ ਕੇ ਮੁਸਤੀ ਇਹ ਕਰੇ। ਗੱਲਾਂ ਨੂੰ ਸੁਣ ਕੇ ਥੋੜਾ ਜਿਹਾ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਮੈਂ ਜਿੱਥੇ ਬੈਠਾ ਇੱਥੇ ਮੈਨੂੰ ਕੀ ਫਾਇਦਾ ਆ, ਕਿੰਨਾ ਕੁ ਫਾਇਦਾ ਆ, ਮੈਂ ਫਾਇਦੇ ਵਾਲਾ ਕੰਮ ਕਰ ਰਿਹਾ ਕਿ ਨੁਕਸਾਨ ਵਾਲਾ ਕੰਮ ਕਰ ਰਿਹਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਕਿ ਇਹ ਤੇਰੀ ਮਿਹਨਤ ਦਾ ਪੈਸਾ ਹੈ ਜਿਹੜਾ ਲੰਗਰ ਤੂੰ ਲਾਇਆ ਹੋਇਆ, ਗਰੀਬਾਂ ਕੋਲ ਖੋ ਖੋ ਕੇ ਤੇ ਫਿਰ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ, ਤੇ ਇੱਥੇ ਖੀਰ ਪੂੜੇ ਹੁਣ ਲੋਕਾਂ ਨੂੰ ਖਵਾ ਕੇ ਤੇ ਤੈਨੂੰ ਜਸ ਮਿਲੇਗਾ, ਦਰਗਾਹ ਦੇ ਵਿੱਚ ਤੈਨੂੰ ਵੇਲਣੇ ਵੇਦੀ ਲੰਘਾਇਆ ਜਾਏਗਾ। ਉਹ ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ ਹੈ ਤੇ ਮੇਰੀ ਮਿਹਨਤ ਦੇ ਆ। ਸੱਚੇ ਪਾਤਸ਼ਾਹ ਨੇ ਹੱਥ ਵਿੱਚ ਫੜ ਕੇ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਸੀ ਉਹਨਾਂ ਦੇ ਸਾਹਮਣੇ ਏਦਾਂ ਜਦੋਂ ਉਹਨਾਂ ਪੂੜਿਆਂ ਨੂੰ ਨੱਪਿਆ ਨਾ, ਜਿਹਦੇ 'ਚ ਘਿਓ ਨਿਕਲਣਾ ਚਾਹੀਦਾ ਸੀ, ਮਿੱਠਾ ਨਿਕਲਣਾ ਚਾਹੀਦਾ ਸੀ, ਉਹਦੇ 'ਚੋਂ ਖੂਨ ਨਿਕਲਿਆ, ਖੂਨ ਆਖਿਆ ਗਰੀਬਾਂ ਦਾ ਖੂਨ ਆ, ਜਿਹਨਾਂ ਕੋਲੋਂ ਟੈਕਸ ਲਾ ਲਾ ਕੇ ਖੋਇਆ, ਹੇਰਾ ਫੇਰੀ ਨਾਲ ਖੋਇਆ, ਡੰਡੇ ਦੇ ਜ਼ੋਰ ਨਾਲ ਧਨ ਖੋਇਆ, ਇਹ ਉਹ ਆ ਖੂਨ ਪਸੀਨੇ ਵਾਲਾ। ਖੂਨ ਪਸੀਨੇ ਵਾਲਾ ਨਹੀਂ ਖਾਣਾ ਚਾਹੀਦਾ, ਕਿਰਤ ਵਾਲਾ ਖਾਣਾ ਚਾਹੀਦਾ, ਮਿਹਨਤ ਵਾਲਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਰੁੱਖੀ ਫਰੀਦ, ਕਹਿੰਦਾ ਫਰੀਦਾ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਨਾ ਤਰਸਾਈ ਜੀ, ਉੱਥੇ ਲੇਖਾ ਦੇਣਾ ਪਿਆ। ਕਬੀਰ ਜੀ ਕਹਿੰਦੇ ਕਬੀਰ ਖੂਬ ਖਾਣਾ ਖਿਚੜੀ, ਥੋੜੇ ਜਿਹੇ ਚੌਲ ਦਾਲ ਪਾ ਕੇ, ਥੋੜਾ ਜਿਹਾ ਲੂਣ ਪਾ ਕੇ ਹੀ ਖਾ ਲਾ, ਇਹ ਜੇ ਮਿਹਨਤ ਇੰਨੀ ਕੀ ਕਰ ਸਕਦਾ, ਇੰਨੀ ਕੀ ਬਰਕਤ ਹੁੰਦੀ ਹੈ, ਤੂੰ ਉਹ ਹੀ ਖਾ ਲਾ, ਅਗਲਾ ਜੀਵਨ ਲੇਖਾ ਤਾਂ ਨਾ ਦੇਣਾ ਪਏਗਾ ਨਾ। ਖਬੀਰ ਖੂਬ ਖਾਣਾ ਖਿਚੜੀ, ਜਾਮੇ ਅੰਮ੍ਰਿਤ ਲੋਣ ਹੇਰਾ, ਹੇਰਾ ਫੇਰੀ ਦੀ ਰੋਟੀ ਚੰਗੀ ਖਾਣ ਵਾਸਤੇ ਨਾ ਇਹ ਯਤਨ ਕਰੀ, ਹੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਜੇ ਅਗਲੇ ਬੰਨੇ ਗਲਾ ਕਟਾਉਣਾ ਪਿਆ ਤਾਂ ਉਹਦਾ ਕੀ ਫਾਇਦਾ, ਜਗਲੇ ਬੰਨੇ ਲੇਖਾ ਨਾ ਦੇਣਾ ਪਵੇ, ਪੁੱਛਗਿੱਛ ਨਾ ਹੋਏ, ਤੇ ਰੁੱਖੀ ਸੁੱਖੀ ਖਾਇਆ ਵੀ ਟਾਈਮ ਪਾਸ ਹੋ ਜਾਂਦਾ। ਮੈਨੂੰ ਪਤਾ ਮੈਂ ਜਿਮੀਦਾਰਾਂ ਦਾ ਲੜਕਾ, ਖੇਤਾਂ ਵਿੱਚ ਕੰਮ ਕਰਦੇ, ਰੁੱਖੀ ਖਾਂਦੇ ਰਹੇ, ਅਚਾਰ ਨਾਲ ਵੀ ਖਾਂਦੇ ਰਹੇ, ਲੱਸੀ ਨਾਲ ਵੀ ਖਾਂਦੇ ਰਹੇ, ਲੂਣ ਭੋਕੇ ਵੀ ਖਾਂਦੇ ਰਹੇ ਹਾਂ, ਸਫ਼ਰ ਕਰਦਿਆਂ ਕਈ ਵਾਰੀ ਨਹੀਂ ਗਏ, ਇੱਕ ਦੋ ਦਿਨ ਮਿਲੀ ਤੇ ਭੁੱਖੇ ਵੀ ਰਹਿੰਦੇ ਰਹੇ ਹਾਂ। ਇਸ ਤਰ੍ਹਾਂ ਵੀ ਟਾਈਮ ਪਾਸ ਤੇ ਹੋ ਜਾਂ ਜ਼ਿੰਦਗੀ ਵੀ ਪਾਸ ਹੋ ਜਾਣੀ ਆ, ਪਰ ਹੇਰਾ ਫੇਰੀ ਦੀ ਰੋਟੀ ਤੇ ਤਰਾਈ ਦੇ ਨਾਲ ਧਨ ਇਕੱਠਾ ਕੀਤਾ, ਉਹ ਅੱਗੇ ਲੇਖਾ ਦੇਣਾ ਪਏਗਾ। ਸਤਿਗੁਰੂ ਨਾਨਕ ਦੇ ਸੱਚ ਪਾਤਸ਼ਾਹ ਜਦੋਂ ਏਦਾਂ ਕੁੱਟਿਆ ਉਹਨੂੰ ਤੇ ਖੂਨ ਨਿਕਲਿਆ, ਆਖਿਆ ਆਹ ਖਾਵਾਂ ਮੈਂ, ਇਹ ਤੇ ਮੈਂ ਤੇਰਾ ਯੋਂ ਨਾ ਤੁਮਰੋਂ ਖਾਏ ਕਦਾ, ਵੀ ਮੈਂ ਤੇ ਕਦੀ ਵੀ ਨਹੀਂ ਖਾਂਦਾ, ਤੇ ਲੋਕ ਵੀ ਛੱਡ ਕੇ ਚਲੇ ਗਏ, ਤੋਬਾ ਤੋਬਾ, ਆਹ ਖੂਨ ਵਾਲੀ ਰੋਟੀ ਇਹ ਤਾਂ ਅਸੀਂ ਕਦੀ ਵੀ ਨਹੀਂ ਖਾਂਦੇ। ਉਹਦਾ ਬਣਿਆ ਪਦਾਰਥ ਕਹਿੰਦੇ ਕੀ ਕਰੀਏ, ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਧਰਤੀ ਵਿੱਚ ਟੋਆ ਕੱਢ ਕੇ ਨੱਪ ਦੋ। ਸੰਤ ਨਗਰ ਦੇ ਇਲਾਕੇ ਵਿੱਚ ਕਿਸੇ ਦੇ ਘਰ ਸੱਚੇ ਪਾਤਸ਼ਾਹ ਨੇ ਜਾਣਾ ਸੀ ਤੇ ਉਹਨਾਂ ਨੇ ਜਲੇਬੀਆਂ ਬਣਾਈਆਂ ਤੇ ਸੰਗਤ ਬਹੁਤ ਹੀ ਵੇਖ ਕੇ ਤੇ ਡਾਲਡਾ ਘਿਓ ਵਿੱਚ ਪਾ ਲਿਆ। ਡਾਲਡੇ ਘਿਓ ਦੀਆਂ ਕੋਈ ਸੋਧੀਆਂ ਦੀਆਂ ਬਣਾਤੀਆਂ, ਸੁੱਚੀਆਂ ਦੇਸੀ ਘਿਓ ਨਾ, ਬਾਕੀ ਦੂਜੀਆਂ ਬਣਾਤੀਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਖਿਆ ਲੰਗਰ ਬੜਾ ਬਣਿਆ, ਪਤਾ ਕਰੋ ਦੇਸੀ ਘਿਓ ਵਰਤਿਆ। ਜਦੋਂ ਪਤਾ ਕੀਤਾ ਤੇ ਉਹਨਾਂ ਨੇ ਕਹਿਤਾ ਹਾਂਜੀ ਦੇਸੀ ਵਰਤਿਆ। ਹਲਵਾਈਆਂ ਨੂੰ ਪੁੱਛਿਆ ਤੇ ਉਹਨਾਂ ਆਖਿਆ ਨਹੀਂ, ਇਹ ਡਾਲਡੇ ਦੀਆਂ ਜਿਹੜੀਆਂ ਬਹੁਤੀਆਂ ਤੇ ਆਹ ਥੋੜੀਆਂ ਜਿਹੜੀਆਂ ਦੇਸੀ ਦੀਆਂ। ਤੇ ਸੱਚੇ ਪਾਤਸ਼ਾਹ ਹੁਕਮ ਉਹਨੂੰ ਸੱਦ ਕੇ ਆਖਿਆ ਕਿਉਂ ਇਸ ਤਰ੍ਹਾਂ ਕੀਤਾ? ਤੇ ਉਹ ਕਹਿੰਦਾ ਜੀ ਸੋਧੀਆਂ ਵਾਸਤੇ ਬਣੀਆਂ, ਦੇਸੀ ਘਿਓ ਦੀਆਂ, ਬਾਕੀ ਸੰਗਤ ਵਾਸਤੇ। ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜੀ ਜ਼ਹਿਰ ਆ ਤੂੰ ਆਪਣੇ ਬੱਚਿਆਂ ਨੂੰ ਖਵਾ ਦੇਗਾ, ਮੇਰੇ ਬੱਚਿਆਂ ਨੂੰ ਖਵਾ ਰਿਹਾ, ਫਿਰ ਡੰਗਰਾਂ ਨੂੰ ਪਾ ਦਈਏ? ਸੱਚੇ ਪਾਤਸ਼ਾਹ ਹੁਕਮ ਕਹਿੰਦਾ ਨਹੀਂ, ਇਹ ਜ਼ਹਿਰ ਕਿਸੇ ਨੂੰ ਨਹੀਂ ਪਾਉਣੀ, ਟੋਆ ਕੱਢੋ ਧਰਤੀ ਵਿੱਚ ਡੂੰਘਾ, ਸਾਰੀਆਂ ਵਿੱਚ ਨਪੋ। ਡਾਲਡੇ ਘਿਓ ਦੇ ਵਿੱਚ ਚਰਬੀ ਹੁੰਦੀ ਆ, ਗਊ ਦੀ, ਹੋਰ ਮੱਝਾਂ ਦੀ, ਹੋਰ ਜਾਨਵਰਾਂ ਸੂਰਾਂ ਦੀ ਚਰਬੀ ਮਿਲਾ ਕੇ ਉਹ ਘਿਓ ਵਰਗਾ ਬਣਾ ਕੇ ਲੋਕ ਖਾਈ ਜਾਂਦੇ ਆ। ਕੌਣ ਮਨਾ ਕਰੂਗਾ ਜੇ ਗੁਰੂ ਨਹੀਂ ਦੱਸੇਗਾ, ਅੰਤਰਜਾਮੀ ਨਹੀਂ ਸਤਿਗੁਰੂ ਦੱਸੇਗਾ? ਅੱਜ ਗਊਆਂ ਦੀ ਚਰਬੀ ਦੀ, ਸੂਰ ਦੀ ਚਰਬੀ ਦੀ ਬਣ ਗਈ ਹੈ ਮੋਮਬੱਤੀ। ਮੋਮਬੱਤੀ ਜੇ ਅਸੀਂ ਘਰ ਵਿੱਚ ਜਗਾਉਂਦੇ ਹਾਂ, ਜਿਹੜਾ ਜਗ੍ਹਾ ਜਿੱਥੇ ਪਵਿੱਤਰ ਹੋਣਾ, ਜਦੋਂ ਮੋਮਬੱਤੀ ਘਰ ਵਿੱਚ ਜਗਾਤੀ ਤੇ ਉਹ ਸਾਰੀ ਜਗ੍ਹਾ ਪਲੀਤ ਹੋ ਜਾਣੀ ਆ, ਸਾਰੀ ਜਗ੍ਹਾ ਭ੍ਰਿਸ਼ਟ ਹੋ ਜਾਣੀ ਆ। ਉੱਥੇ ਧਰਮ ਨਹੀਂ ਰਹਿਣਾ, ਉੱਥੇ ਸ਼ਾਂਤੀ ਨਹੀਂ ਰਹਿਣੀ, ਉੱਥੇ ਗੁਰੂ ਵਾਲੀ ਤੇ ਨਾਮ ਵਾਲੀ ਕੋਈ ਗੱਲ ਨਹੀਂ ਰਹਿਣੀ। ਜਿੱਥੇ ਜਿੱਥੇ ਉਹਦਾ ਚਰਨਾ ਜਾਏਗਾ, ਉਹਦਾ ਧੂੰਆਂ ਜਾਏਗਾ, ਉਹਦਾ ਮੁਸ਼ਕ ਜਾਏਗਾ। ਮੋਮਬੱਤੀ ਦੇ ਵਿੱਚ ਇਹਨਾਂ ਨੇ ਪਾ ਦਿੱਤੀ ਹੈ ਚਰਬੀ। ਮੈਂ ਫੇਸਬੁੱਕ ਤੇ ਇੱਕ ਦਿਨ ਪੜ੍ਹਦਾ ਪਿਆ ਸੀ ਕਿ ਉਹਨਾਂ ਨੇ ਗਊ ਦੀ ਚਰਬੀ ਪਾਤੀ ਕਿ ਕਿਸੇ ਦਾ ਧਰਮ ਰਹੇ ਨਾ, ਕਿਸੇ ਦਾ ਜਪ ਤਪ ਕੀਤਾ ਸਫਲ ਹੋਏ ਨਾ, ਕਿਸੇ ਨੂੰ ਸਿੱਧੀ ਪ੍ਰਾਪਤ ਹੋਏ ਨਾ, ਇਹਨਾਂ ਦਾ ਨਾਲ ਦੀ ਨਾਲ ਨਾਸ ਹੁੰਦਾ। ਅੱਗੇ ਤਾਂ ਅੰਗਰੇਜ਼ ਕਰਦੇ ਸੀ, ਪਰ ਇਹ ਕਿਸੇ ਨਾ ਕਿਸੇ ਰੂਪ ਵਿੱਚ ਰਾਕਸ਼ਸ ਨਾਲ ਹੀ ਕਿਸੇ ਨਾ ਕਿਸੇ ਰੂਪ ਚ ਖਵਾਉਂਦੇ ਵੀ ਆ। ਤਾਂ ਸੱਚੇ ਪਾਤਸ਼ਾਹ ਮਨਾ ਕਰਦੇ ਆ ਕਿ ਉਹ ਸਾਬਣ ਨਾ ਵਰਤੋ, ਉਹ ਪਦਾਰਥ ਜਿਹੜੇ ਬਾਜ਼ਾਰ ਦੇ ਉਹ ਨਾ ਵਰਤੋ। ਲੋਕ ਖਾਂਦੇ ਆ, ਚਿਪਸਾਂ ਲੈ ਕੇ ਖਾਂਦੇ ਆ, ਹੋਰ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਇਸ ਤੋਂ ਤਲੇ ਹੋਏ ਖਾਂਦੇ ਆ, ਤੇ ਉਹਦੇ ਵਿੱਚ ਸੂਰ ਦੀ, ਹੋਰ ਜਾਨਵਰਾਂ ਦੀ ਚਰਬੀ ਪਾਈ ਹੁੰਦੀ ਹੈ, ਮੱਛੀ ਦਾ ਤੇਲ ਵਗੈਰਾ ਪਾਇਆ ਹੁੰਦਾ, ਉਹਦੇ ਨਾਲ ਉਕੜ ਕਰਦੀ ਹੈ ਜਾਲੀ, ਸਵਾਦ ਲੋਕਾਂ ਨੂੰ ਲੱਗਦੀ ਹੈ ਤੇ ਉਹ ਆਪਣਾ ਪੈਸਾ ਬਹੁਤਾ ਕਮਾਈ ਜਾਂਦੀ ਹੈ, ਲੋਕਾਂ ਦਾ ਧਰਮ ਨਾਸ ਹੁੰਦਾ। ਧਰਮ ਸਾਡਾ ਜੇ ਬਚੇਗਾ ਤਾਂ ਇੱਕੋ ਗੱਲ ਨਾ ਬਚੇਗਾ, ਜੋ ਬਣਾਉਣਾ ਆਪਣੇ ਘਰ ਬਣਾਓ, ਤੇਲ ਸਰੋਂ ਦੇ ਨਾਲ ਬਣਾ ਲਓ ਜਾਂ ਦੇਸੀ ਘਿਓ ਨਾਲ ਬਣਾ ਲਓ, ਨਾ ਬਾਜ਼ਾਰ ਦਾ ਘਿਓ ਵਰਤੋ, ਨਾ ਉਹ ਸਾਬਣ ਤੇ, ਨਾ ਉਹ ਲਿਪਸਟਿਕਾਂ ਵਰਤੀਆਂ ਜਾਣ, ਨਾ ਉਹ ਮੁਸ਼ਕ ਵਾਲੇ ਤੇਲ ਵਰਤੇ ਜਾਣ, ਨਾ ਉਹ ਮੁਸ਼ਕ ਵਾਲੇ ਸੈਂਟ ਬਕਸ ਵਰਤੇ ਜਾਣ, ਨਾ ਸਾਰਾ ਕੁਛ ਬਾਜ਼ਾਰ ਦਾ ਵਰਤਿਆ ਜਾਏ, ਤੇ ਤਾਂ ਤੁਹਾਡਾ ਜਪ ਤਪ ਕਾਇਮ ਰਹਿ ਸਕਦਾ ਜਿਹੜਾ ਤੁਸੀਂ ਇੰਨੀ ਮਿਹਨਤ ਨਾਲ ਕਮਾ ਰਹੇ ਆ। ਨਹੀਂ ਤੇ ਇਹ ਸਾਰਾ ਨਾਲ ਦੀ ਛੂਹਦਿਆਂ ਸਾਰੀ ਨਾਸ ਹੋ ਜਾਏਗਾ, ਇੱਦਾਂ ਨਾਲ ਟੱਚ ਹੋਇਆ ਵੀ ਨਾਸ ਹੋ ਜਾਂਦਾ, ਟੱਚ ਉਹ ਸਿਰਫ ਟੱਚ ਹੀ ਨਾਲ ਹੋ ਜਾਏ ਤੇ ਨਾਸ ਹੋ ਜਾਂਦਾ। ਜੱਗ ਦੇ ਵਿੱਚ ਉਹ ਲਿਆ ਕੇ ਗੰਦਗੀ ਸੁੱਟਦੇ ਸੀ, ਸਭ ਜਪ ਤਪ ਉਹਨਾਂ ਦਾ ਨਾਸ ਹੋ ਜਾਂਦਾ ਸੀ, ਤੇ ਜਿਹੜੇ ਖਾ ਲੈਣਗੇ ਆਪਣੇ ਸਰੀਰ ਨੂੰ ਹੀ ਮਲ ਲੈਣਗੇ, ਤੇ ਉਹਨਾਂ ਦਾ ਨਾਤਾ ਕੀ ਕਰੂ, ਇੱਕ ਪਾ ਲੱਥੀ ਨਾਤੇ ਆ ਤੇ ਦੋ ਪਾ ਚੜੀਆ ਸੋਰ। ਆਪਾਂ ਨੂੰ ਪਤਾ ਸਿਰਫ ਨਾਮਧਾਰੀਆਂ ਨੂੰ, ਤੇ ਨਾਮਧਾਰੀਆਂ ਦੇ ਵਿੱਚ ਬੀਬੀਆਂ ਤੋਂ ਢਿੱਲ ਹੁੰਦੀ ਹੈ। ਬੀਬੀਓ ਦੇਖਿਓ ਕਿਤੇ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਆ, ਨਾ ਬਾਜ਼ਾਰ ਦਾ ਖਾਇਆ ਕਰੋ, ਬੱਚਿਆਂ ਨੂੰ ਨਾ ਖਵਾਇਆ ਕਰੋ, ਪੈਸੇ ਜੇ ਹੁੰਦੇ ਆ ਤੇ ਲੈ ਕੇ ਘਰੇ ਬਣਾਓ, ਆਪਣੇ ਹੱਥੀਂ ਭੈਣ ਬਾਣੀ ਕਰਦੇ ਬਣਾਓ, ਉਹ ਆਪ ਖਾਓ, ਬੱਚਿਆਂ ਨੂੰ ਖਵਾਓ, ਥੋੜਾ ਉਦਮ ਤੇ ਆ, ਇਹ ਸੇਵਾ ਆ, ਇਹ ਪਰਉਪਕਾਰ ਆ, ਇਹਦੇ ਨਾਲ ਧਰਮ ਵਧੇਗਾ, ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲੇਗੀ, ਇਹਦੇ ਨਾਲ ਲੋਕ ਦੇ ਪਰਲੋਕ ਦੇ ਸੁੱਖ ਵਧਣਗੇ, ਆਪ ਬਣਾਓ। ਆਪ ਤੁਹਾਨੂੰ ਵੱਡੀ ਦਾਤ ਮਿਲੀ ਨਹੀਂ, ਤੇ ਸਿੱਖ ਤੇ ਆਪੇ ਹੀ ਬਣਾ ਕੇ ਖਾ ਲੈਂਦੇ ਸੀ, ਪਛਤਾਵਾ ਫਿਰ ਹੋਇਆ, ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ ਖੁਸ਼ ਹੋ ਕੇ ਆਖਿਆ ਪੰਜ ਕਕਾਰ ਦੀ ਰੀਤੀ ਤੁਸੀਂ ਵੀ ਰੱਖੋ। ਮੈਂ ਨਹੀਂ ਕਿਸੇ ਨੂੰ ਕਹਿੰਦਾ, ਮੇਰੇ ਮਨ ਦੇ ਅੱਗੇ ਗੱਲ ਆ ਗਈ ਹੈ, ਮੈਂ ਕਹਿ ਦੇਣਾ, ਪਰ ਆਪਣੇ ਆਪਣੇ ਜ਼ਰੂਰ ਧਿਆਨ ਰੱਖਿਆ, ਕਿਉਂਕਿ ਹਰ ਵੇਲੇ ਤੁਸੀਂ ਕੰਘਾ ਰੱਖਦੇ ਆ ਕਿਰਪਾਨ ਵਾਲਾ ਕਿ ਨਹੀਂ ਰੱਖਦੇ, ਕਛਹਿਰਾ ਚਿੱਟਾ ਪਾਉਂਦੇ ਆ ਕਿ ਨਹੀਂ ਪਾਉਂਦੇ, ਇਹਨਾਂ ਗੱਲਾਂ ਦਾ ਧਿਆਨ ਹੋਰ ਨਹੀਂ ਕਿਸੇ ਨੇ ਰੱਖਣਾ, ਤੁਹਾਨੂੰ ਆਪੇ ਹੀ ਰੱਖਣਾ ਪੈਣਾ, ਤੁਹਾਨੂੰ ਕਹਿਣਾ ਵੀ ਕਿਸੇ ਨੇ, ਮੈਂ ਤੇ ਇੱਥੇ ਕਹਿ ਦਿੰਦਾ ਆ, ਪੰਡਿਤ ਜੀ ਕੋਲੋਂ ਸਿੱਖਿਆ ਤੇ ਮੈਂ ਕਹਿ ਵੀ ਦਿੰਦਾ ਆ, ਕਿਸੇ ਨੂੰ ਗੁੱਸਾ ਵੀ ਲੱਗਦਾ, ਕਈ ਵਾਰੀ ਇਹਨਾਂ ਗੱਲਾਂ ਦਾ ਕਈਆਂ ਨੂੰ ਗੁੱਸਾ ਵੀ ਲੱਗਦਾ, ਪਰ ਮੈਂ ਕਹਿੰਦਾ ਆ ਜ਼ਰੂਰੀ ਆ, ਤਾਂ ਕਹਿੰਦਾ ਆ ਕਿ ਕਿਤੇ ਅਸੀਂ ਅਵੇਸਲੇ ਨਾ ਹੋ ਜਾਈਏ, ਕੀ ਲੋੜ ਆ, ਚਲੋ ਕੰਘੇ ਦੀ ਕੀ ਲੋੜ ਆ, ਕਿਰਪਾਨ ਵਾਲੇ ਕੰਘੇ ਨੂੰ ਰਹਿਣ ਦਿੰਦੇ, ਜਿੱਦਾਂ ਕਿਤੇ ਅੰਮ੍ਰਿਤ ਛਕਣਾ ਹੋਊਗਾ ਉਦੋਂ ਉੱਥੋਂ ਮਿਲ ਤੇ ਜਾਂਦਾ, ਉੱਥੋਂ ਹੀ ਲੈ ਕੇ ਛਕ ਲਾਂਗੇ ਅੰਮ੍ਰਿਤ। ਏਦਾਂ ਨਹੀਂ, ਸੱਚੇ ਪਾਤਸ਼ਾਹ ਹੁਕਮ ਕੀਤਾ ਸੀ ਕਿ ਅਸੀਂ ਕੰਘੇ ਬਿਨਾਂ ਪ੍ਰਸ਼ਾਦਾ ਹੀ ਨਹੀਂ ਛਕਦੇ, मैं अपनी जिंदगी विच वेखदा रहती 35 सालां तों कि कोई मोना कोहना रोडा आ गया, सिरों गंजा आ गया, जदों सच्चे पातशाह दा सिख बनिया उन्हें दस्तास दिवाउण लगे ते पहला कंगा कृपान वाल लैके उहदे सिर ते रखिया। वाल नहीं हैगे, भावे गंज पिया होया, भावे हुण बुढ़ा आ, हुण वाल आउणे नहीं, पर कंगा रख के दस्तार सजाई आ। बिना कंगे तो दस्तार नहीं सजाई। कंगा पहला भोजन खान तो पहला कंगा होना चाहिए कृपान वाला। साबत दंदे टूटे ना हुण, साबत होना चाहिए। मर्यादा विच असीं साबत होवांगे ते आपे ही बरकतां आ जाणगियां, आपे ही साडा जप तप सफल होएगा। जदों असीं मर्यादा तो बाहर होने ते फिर लगे तो होए पर अगे पल्ले कुछ नहीं पैंदा। सतगुरु सच्चे पातशाह बख्शिश करन, सिख दे विच शक्ति आ सकदी है, इन्नी ज्यादा शक्ति आ सकदी है। ते सच्चे पातशाह कहिंदे मेरा सिख कल्ला वो एडी दूरों गंगा नूं लै आया खिच के, तुसीं सारे लियाओ मेरे आले पासे दे फल मिठे हो गए, तुसीं सारे अपनी शक्ति ना करो। गुरु की शक्ति अगे होर किसी की शक्ति तुछ भी नहीं है, कुछ भी नहीं है, चलती नहीं है। ते इस तो तुहानूं वह सतगुरु मिलिया, वह बरकतां तुहानूं मिलियां। अपने सतगुरु दी दित्तियां बरकतां नूं जे आपां लाहा लै सकदे आं ते हुण सुभाग समां किन्ना कि किसे कोल समां, इह ते मैं नहीं कह सकदा, क्योंकि सुआसां दी पूंजी है, किहदी कदों खत्म हो जाणी आ, किहदे कदों शरीर ने साथ छड्ड जाणा, इह नहीं कहा जा सकदा। साडे वरियाम सिंह जी काफी समय तो हॉस्पिटल पए हुए ने, शरीर साथ नहीं दिंदा, बेहोश पए हुए ने, ते सुआस उन्हां दे चली जांदे ने। किन्ने महीने ही हो गए उत्थे पिआं नूं, शरीर दा नहीं पता कदों कीदा चली जाणा, पर जिन्ना समां आ हुण दी कमाई जुगां तक नाल रहणी आ। हुण दी कमाई ने फिर सतगुरु नाल मिलणा, ते ना अवेसले होया करो। दिन रात जदों भी समां मिलदा उदों ही इह लुट्टिआ ते इहनूं लुट्टो, तगड़े होके दोई दोई हत्थी लुट्टो, सारा सारा परिवार लुट्टो, संगियां साथियां नूं नाल ला के लुट्टो, सेवा भी करो ते भजन भी करो ते परोपकार भी करो। ते यही फायदा आ जीवन का, यही फायदा आ इत्थे आउण दा, यही फायदा आ कथा सुनण दा। सतगुरु प्रताप सिंह जी हुक्म करदे हुंदे सी बहुत ही कथा सुनने वाल ध्यान ना करिया करो, करन वाल करिया करो, करने प्रधान आ। जो करदे आ उहदे नाल फायदा आ। जिन्ने मकान बने आ, घर बने आ, जगह बनी आ, जो कुछ दुनिया ते कपड़ा लीड़ा बनिया, सुख दे साधन बने, अक्सर किसे दे हत्थ लगे ते तां बने आ, किसे ने जतन कीता ते तां बने आ। जतन करिया करो, सतगुरु सच्चे पातशाह बख्शिश करन, सानू इह उद्यम सदा बनिया रहे। ते सच्चे पातशाह सिद्धां नूं इह गल कह रहे आ कि अपने पासे दे ते असीं मिठे कर लिया, तुसीं वी अपने पासे दे मिठे कर लवो।
गुर की अजमत अदक निहारी,
ना हो सकिया ते उन्होंने आख्या सतगुरु दे विच बड़ी भारी शक्ति आ,
जरे न जाई जरे और पारी,
जर नहीं सकदे ते अंदरों सड़दे अपने हिरदे विच भी इन्हां कोल इन्नी शक्ति क्यों, साडे कोल क्यों नहीं है।
दिन बीत्यो रजनी पी जब ही,
दिन बीत गया जदों रात होई,
मिलके छल कीनो इक तब ही,
सारिया ने मिलके तो बड़ा भारी छल कीता।
खन तरनी बालक बैठायो,
धरती नूं खोद के उत्ते छत पा के विच इक बच्चा बैठा दिता, उन्हां ने सिख्या दे के
उपर ते इक सार बनायो,
उत्तों इक सार बनाता जिहड़ा पता ही ना लगे।
अस कर प्रभ सो कयो बहोरी,
ते सच्चे पातशाह नूं आके अर्ज कर दित्ती ए वाली,
चाहो जे पूजा निज सब ठौरी।
सच्चे पातशाह हे नानक देव पातशाह, जे तुसीं चाहुंदे आ कि सारी धरती ते तुहाडी पूजा होवे,
तरनी को बुलाए बिन देरी,
ते फिर तुसीं आवाज मार के धरती नूं बुलाओ, उन्हूं आखो धरती नूं
पूज ले हो ए है किस केरी,
ते इन्हूं पुछोगे तू सिद्धां दियां के नानक दियां,
उत्तर दे के है मैं तेरी।
जे धरती कह दे के मैं तुहाडियां, क्योंकि बंदा अपना जो बिठाया सी उन्हें ते कहना सी मैं सिद्धां दियां, ते गुरु नानक देव पातशाह ने अपना बंदा कोई बिठाया नहीं सी। ते उह जदों उन्हां ने आख्या कि तुसीं धरती नूं आवाज मार के पुछो तुहाडी आ के साडी,
आप पुजावो कोई ना बेरी,
देर ना लावो तुसीं अपने आप नूं पुजावो, जे धरती कह दे मैं तुहाडी हां।
जे निज विखे सकत नहि पावा,
जे तुहाडे विच कोई शक्ति नहीं है, तुहाडे आखे धरती ना बोले,
कहे हम संग बुलाए दिखावे,
तुसीं सानूं कहो असीं हुणे धरती नूं आवाज मारदे, हुणे बोल पैगी धरती।
सुन मुस्काने श्री गुण खानी,
सच्चे पातशाह गुणा दे खान मुस्करा खुश हो गए, मुस्कराए हस पे,
तिनके संग पनीम बानी।
अंतरजामी कोलों की लोग सकदा, उन्हां नूं पता सी कि इन्हां ने छल कीता विच बिठाया बंदा अपना, ते सच्चे पातशाह ने एदा वचन कीता,
सक्तवान इकै जगते सार,
अकाल पुरखिया कला का शक्तिवान होर नहीं है, ये शक्ति किसे विच,
हमरे विखे न पायत लेसा।
सतगुरु राम सिंह जी कहिंदे मेरे विच ते गुरु वाली गल बाल जिन्नी भी नहीं है, ते गुरु नानक देव सच्चे पातशाह कहिंदे मेरे विच शक्ति लेस जिन्नी भी नहीं है, माड़ी जिन्नी भी नहीं है, राई जिन्नी भी नहीं है।
अजमत को हंकार तुम्हारे,
शक्ति का हंकार तुहाडे विच ही आ, तुहाडे कोल ही रहे,
ਹਮਹਿ ਦਿਖਾਵੇ ਦੇਖਣ ਹਾਰੇ।
ਮੈਨੂੰ ਤੇ ਅਕਾਲ ਪੁਰਖ ਵਿਖਾ ਰਿਹਾ ਇਹ ਚੀਜ਼।
ਸੁਣ ਕੇ ਸਿੱਧਨ ਗਿਰਾ ਉਚਾਰੀ,
ਸਿੱਧਨ ਏਦਾਂ ਆਖਿਆ,
ਜੇ ਤਰਨੀ ਤੂੰ ਹੈ ਹਮਾਰੀ,
ਹੇ ਧਰਤੀ ਜੇ ਤੂੰ ਸਾਡੀ ਆ ਨਾ,
ਤੋ ਉਤਰ ਦੀਜੇ ਤ੍ਰੈ ਵਾਰੀ,
ਤਿੰਨ ਵਾਰੀ ਕਹੋ ਕਿ ਮੈਂ ਸਿੱਧਾਂ ਦੀ ਧਰਤੀ ਆ।
ਮੈਂ ਸਿੱਧਨ ਕੀ ਕਹੋ ਪੁਕਾਰੀ,
ਬੋਲ ਕੇ ਆਖ ਕੇ ਮੈਂ ਸਿੱਧਾਂ ਦੀ ਧਰਤੀ ਆ।
ਸੁਣ ਸਿਸ ਬੋਲਿਓ ਤਰਨ ਮਝਾਰੀ,
ਜਿਹੜਾ ਧਰਤੀ ਵਿਚ ਬਿਠਾਇਆ ਸੀ ਉਹਨਾਂ ਨੇ ਆਪਣਾ ਚੇਲਾ, ਉਹ ਬੋਲ ਪਿਆ।
ਮੈਂ ਸਿੱਧਨ ਕੀ ਨੀਤ ਅਨੁਸਾਰੀ,
ਮੈਂ ਤੇ ਸਿੱਧਾਂ ਦੇ ਅਨੁਸਾਰ ਆ, ਸਿੱਧਾਂ ਦੀ ਧਰਤੀ ਆ, ਏਦਾਂ ਉਹ ਬੋਲ ਪਿਆ।
ਦੁਤੀਆ ਵਾਰ ਸਿੱਧ ਬੂਜਣ ਲਾਗੇ,
ਦੂਜੀ ਵਾਰ ਜਦੋਂ ਫਿਰ ਪੁੱਛਿਆ, ਧਰਤੀ ਤੂੰ ਸਿੱਧਾਂ ਦੀ ਆ ਕਿ ਨਾਨਕ ਦੀ,
ਬੋਲਿਓ ਬਾਲਕ ਜਿਉ ਕਹਿ ਆਗੇ,
ਫਿਰ ਉਹਨੇ ਕਹਿਤਾ ਮੈਂ ਸਿੱਧਾਂ ਦੀ ਆ।
ਤੀਸਰ ਵਾਰ ਉਦਿਤ ਭੇਪਾ ਸਭ ਹੀ,
ਜਦੋਂ ਤੀਜੀ ਵਾਰ ਸਿੱਧਾਂ ਨੇ ਫੇਰ ਕਿਹਾ ਨਾ ਕਿ ਧਰਤੀ ਤੂੰ ਤੀਜੀ ਵਾਰ ਫੇਰ ਦੱਸ ਕੇ ਤੂੰ ਕੀਦੀ ਆ।
ਪੂਰਬ ਸਤਿਗੁਰ ਬੋਲੇ ਤਬ ਹੀ,
ਸੱਚੇ ਪਾਤਸ਼ਾਹ ਉਸ ਬੱਚੇ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ ਗੁਰੂ ਨਾਨਕ ਦੇਵ ਪਾਤਸ਼ਾਹ।
ਅਬਲੋ ਬੋਲਣ ਉਚਿਤ ਰਹੇ ਹੋਈ,
ਹੁਣ ਤੱਕ ਤੂੰ ਬੋਲਣ ਜੋਗਾ ਰਹਿ ਗਿਆ। ਉਹ ਬੱਚੇ ਧਰਤੀ ਵਿਚ ਵਾਲੇ ਨੂੰ ਏਦਾਂ ਸੱਚੇ ਪਾਤਸ਼ਾਹ ਬਚਨ ਕੀਤਾ।
ਸੁਣ ਤਾਂ ਭਇਓ ਮ੍ਰਿਤਕ ਸਿਸ ਸੋਈ,
ਬਸ ਏਦਾਂ ਇਸ਼ਾਰਾ ਮੂੰਹ ਚੋਂ ਨਿਕਲਦਿਆਂ ਸਾਰੀ ਉਹ ਬੱਚਾ ਧਰਤੀ ਵਿਚ ਮਰ ਗਿਆ ਉਹਨਾਂ ਦਾ ਚੇਲਾ।
ਉਤਰਨਾ ਆਇਓ ਬਹੁਰ ਬੁਲਾਏ,
ਬੜੀ ਵਾਰੀ ਹੁਣ ਤਿੰਨ ਵਾਰੀ ਕਹਿ ਬੈਠੇ ਸੀ ਕਿ ਜੇ ਤਿੰਨ ਵਾਰੀ ਧਰਤੀ ਬੋਲ ਪਏ ਇਸ ਤਰ੍ਹਾਂ ਤੇ ਤਾਂ ਅਸੀਂ ਮੰਨਾਂਗੇ, ਤੇ ਉਹ ਫਿਰ ਬੜੀ ਵਾਰੀ ਵਾਜਾਂ ਮਾਰਦੇ ਆ ਤੇ ਉਹ ਬੱਚਾ ਮਰ ਗਿਆ, ਹੁਣ ਨਹੀਂ ਬੋਲਦਾ।
ਸਰਬ ਸਿੱਧ ਮਨ ਮਾਏ ਵਿਸਮਾਏ,
ਬੜੇ ਹੈਰਾਨ ਹੋਏ ਕਿ ਦੋ ਵਾਰੀ ਬੋਲਿਆ ਹੁਣ ਕਿਉਂ ਨਹੀਂ ਬੋਲਦਾ।
ਕੇਤਕ ਚਿਰ ਮਹਿ ਮਰਿਓ ਨਿਕਾਰਿਓ,
ਤੇ ਜਦੋਂ ਥੋੜਾ ਚਿਰ ਲੰਘ ਗਿਆ ਹੈਰਾਨੀ ਹੋ ਕੇ ਜਦੋਂ ਪੱਟ ਕੇ ਸੈਰ ਤੋਂ ਦੇਖਿਆ ਤੇ ਮੁਰਦਾ ਵਿਚੋਂ ਕੱਢਿਆ।
ਲਜਿਤ ਹਵੈ ਸਿੱਧਨ ਬਲ ਹਾਰਿਓ,
ਆਪਣਾ ਬਲ ਹਾਰ ਗਏ, ਲਜਿਤ ਹੋ ਗਏ, ਸ਼ਰਮਿੰਦੇ ਹੋ ਗਏ। ਸੱਚੇ ਪਾਤਸ਼ਾਹ ਹੁਕਮ ਕੀਤਾ ਆ ਧਰਤੀ ਸੀ ਤੁਹਾਡੀ ਜੀ ਨੂੰ ਬੁਲਾਉਂਦੇ ਸੀ ਵਾਰ ਵਾਰ, ਸ਼ਰਮ ਨਹੀਂ ਆਉਂਦੀ।
ਆਪ ਆਪਣੇ ਆਸਨ ਵੈਸੇ
ਚਲੇ ਗਏ, ਆਪਣੇ ਆਪਣੇ ਆਸਣਾਂ ਤੇ। ਮੈਂ ਗੱਲ ਕਰਦਾ, ਲੋਕ ਸਤਿਗੁਰੂ ਨਾਲ ਦਾਵਾ ਬੰਨਦੇ ਤੇ ਹੈਗੇ, ਪਰ ਸਤਿਗੁਰੂ ਦੀ ਨਾਲ ਕੋਈ ਬਰਾਬਰੀ ਨਹੀਂ ਕਰ ਸਕਦਾ, ਉਹਦੇ ਨਾਲ ਦਾਵਾ ਨਹੀਂ ਕੋਈ ਬੰਨ ਸਕਦਾ। ਉਹਦਾ ਸਤਿਗੁਰੂ ਦਾ ਫਾਇਦਾ ਹਰ ਕੋਈ ਲੈ ਸਕਦਾ ਆਪਣਾ ਸਮਝ ਕੇ। ਸਤਿਗੁਰ ਸਾਰਿਆਂ ਦਾ ਆ, ਈਰਖਾ ਦੇ ਨਾਲ ਨਹੀਂ ਕੋਈ ਫਾਇਦਾ ਲਿਆ ਜਾ ਸਕਦਾ। ਸਤਿਗੁਰੂ ਮੰਨ ਕੇ ਤੇ ਜਿੰਨਾ ਮਰਜ਼ੀ ਲੋਕ ਪ੍ਰਲੋਕ ਦਾ ਆਪਣੇ ਭਾਵੇਂ ਕੁਲਾਂ ਤਰਾ ਲਓ, ਭਾਵੇਂ ਦਰਗਾਹ ਚ ਆਪਣਾ ਥਾਂ ਬਣਾ ਲਓ, ਭਾਵੇਂ ਪਾਤਸ਼ਾਹੀਆਂ ਲੈ ਲਓ, ਜੋ ਇੱਛਾ ਹੋਏ ਉਹ ਸਤਿਗੁਰੂ ਕੋਲ ਲੈ ਸਕਦੇ। ਪਰ ਸ਼ਰਧਾ ਧਾਰ ਕੇ ਤੇ ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਦਾ ਨੁਕਸਾਨ ਹੋਇਆ, ਸ਼ਰਮਿੰਦੇ ਹੋਣਾ ਪਿਆ। ਇਹ ਸਾਡੇ ਸਾਹਮਣੇ ਇਤਿਹਾਸ ਆ, ਸਾਨੂੰ ਗੁਰੂ ਮਿਲਿਆ ਤੇ ਸਾਨੂੰ ਇਹਨਾਂ ਗੱਲਾਂ ਦਾ ਲਾਹਾ ਅਸੀਂ ਲੈ ਸਕਦੇ ਹਾਂ, ਸਾਨੂੰ ਸਮਾਂ ਮਿਲਿਆ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਬੋਲਦਿਆਂ ਵਾਧਾ ਘਾਟਾ ਹੋਵੇ ਤੇ ਮਾਫ਼ ਕਰਨਾ। ਮੈਂ ਧੰਨਵਾਦ ਕਰਦਾ ਆਪਣੇ ਸਾਥੀ ਦਾ ਜਿਹਨੇ ਸਮਾਂ ਕੱਢ ਕੇ ਮੇਰਾ ਸਾਥ ਦਿੱਤਾ, ਸਾਧ ਸੰਗਤ ਨੂੰ ਨਮਸਕਾਰ ਕਰਦਾ ਜਿਹਨੇ ਆ ਕੇ ਦਰਸ਼ਨ ਦਿੱਤਾ। ਸਭਨਾਂ ਦਾ ਧੰਨਵਾਦ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ।